श्री गुरु गोविंद सिंह जी रण समाज कर त्यार पे अरोहन बाज पर प्रथम वंदना तार खालसा वाहे गुरु जी की फतेह।
तन तन गरीब नवाज अंतरजामी सच्चे पातशाह सतगुरु तेग बहादुर साहिब जी महाराज आदर होत जहां सिमरें सुख सागर जहे मिले सुर सादर सादर जे बड़े आत्म ज्ञान बड़ी विषयात्म को बड़ बहादुर बहादुर है हवा सिख नर सोजन जानो नहीं सो यही जग कादर कादर है जम को तिन जीवन अंत भजे गुरु तेग बहादुर। महाराज जी दे पावन अस्थाना ते जुग जुग अटल शब्द अवतार कल जुग के बोहित नाम के जहाज बाणी गुरु गुरु है बाणी विच बाणी अमृत सारे गुरबाणी कहे सेवक जन मन प्रतख गुरु निस्तारे श्री गुरु ग्रंथ साहिब सचे पातशाह जी दे पावन चरणा विच संध्या दे दीवाना दियां हाजरियां पर रही सतकार जो गुरु खालसा साध संगत जी आप जी ने अमृतमई बाणी का कीर्तन सरवण किया है। धन धन करगीधर पातशाह महाराज पंथ दे वाली अमृत के दाते सरबंस दानी साहेब कमाल देख देख दे तनी गुरु नानक साहब जी का दसवां स्वरूप सतगुरु श्री गुरु गोविंद सिंह साहब जी की पावन कथा आप जी सरवण कर रहे हो। श्री पौंटा साहब जी की पावन धरती नूं भार लाए हन बेअंत खुशियां खेड़े बख्शिश कीते हन जिहड़े कार्ज लई गरीब नवाज संसार च आए सन ए महाबली योधे सतगुरां दा अवतार जिस कार्ज लई होया सी उस कार्ज की आरंभता भी करनी जरूरी सी। महाराज सच्चे पातशाह जी बाणी दे विच वचन करदे ने धर्म चलावन संत उबारण दुष्ट सवन को मूल उबारण धर्म की स्थापना करनी है संतां की रक्षा करनी है दुष्टा जालमां की जड़ पुटण लई धर्म ज्योति जाग सिखानी है। आप जी जिस काम दे लई तैयारियां कर रहे सन वो समा आ गया है। महाराज जी की जिंदगी का जीवन का पहला जंग भंगाणी का जंग आरंभ होने लगा है। राजा भीम चंद बाई धार के राजियां नूं प्रेर के ले आया अगे फतेह शाह नूं कर लिया अपने कुड़म नूं इस करके महाराज ने अपनी बाणी विच फतेह शाह दा ही नाम लिया फतेह शाह कोपा तब राजा लो परा हमसो बिन काजा बिना कारण बिना किसी वजह दे गुरु साहब नाल जुद करन लई तैयार हो पिया अकारण लड़ाई छेड़ लई। हालांकि सतगुरां दा तां किसे नाल भी वैर नहीं है सतगुरु सभना दा भला मनाएगा इसका बुरा क्यों होए पर दुखी दुष्ट लोग जेड़े हन वह संतां महापुरशां नाल अकारण ही वैर करिया करते हैं। ऐसा शास्त्रां विच भी जिक्र आउंदा है कि करह अकारण वैर बिना कारण दे बिना मतलब दे बिना प्रयोजन दे दुष्ट लोग वैर करते संतां महापुरशां नाल संतां नाल वैर कमावदे दुष्टां नाल मोह प्यार आगे पाछे सुख नहीं मर जम्मै वारो वार। राजा भीम चंद फतेह शाह अते होर हरिचंद वगैरा राजे मारो मार करदे आ रहे ने सतगुरां नूं खबर मिल गई महाराज ने जंग दियां तैयारियां पहलां ही आरंभियां होईयां सन ते गुरु साहिब सच्चे पातशाह जी ने इस जंग दे विच अपने बगाने सारिआं दा ही महाराज सच्चे पातशाह जी ने निर्णा कर लिया पता लग गया भी किहड़े अपने बनने वाले हन किहड़े बगाने हन पठान जिहड़े हन तनखावां लैंदे रहे मौके ते धोखा दे के चले गए उदासी साध भी संत बाबा कृपाल दास जी नूं छड के बाकी सारे ही 499 कहिंदे चले गए 500 दा जथा सी इक रहि गया महंत बाकी इसे तरह साध संगत जी ਜਿਹੜੇ ਗੁਰੂ ਕੇ ਪਿਆਰ ਵਾਲੇ ਸਨ, ਜਿਨ੍ਹਾਂ ਨੂੰ ਸਤਿਗੁਰਾਂ ਨਾਲ ਆਤਮਕ ਪਿਆਰ, ਸਰੀਰ ਦੀ ਖੇਡ ਨਹੀਂ ਆਏ, ਸਰੀਰ ਵਾਲਾ ਗੁਰੂ ਨਾਲ ਨਿਭਾ ਹੀ ਨਹੀਂ ਸਕਦਾ, ਜਿਹਦੇ ਅੰਦਰ ਸਰੀਰ ਤੋਂ ਵੱਖਰੀ ਕੋਈ ਕਲਾ ਹੈ, ਕੋਈ ਸਰੀਰ ਤੋਂ ਵੱਖਰਾ ਆਪਣੇ ਆਪ ਨੂੰ ਸਮਝਦਾ ਹੈ, ਉਹ ਗੁਰੂ ਨਾਲ ਪ੍ਰੇਮ ਨਿਭਾਉਂਦਾ ਹੈ। ਬੀਬੀ ਬੀਰੋ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਦੋਹਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਣਜੇ ਭਾਈ ਸੰਗੋ ਸ਼ਾਹ, ਜੀਤ ਮੱਲ, ਮਾਹਰੀ ਚੰਦ, ਗੰਗਾ ਰਾਮ, ਗੁਲਾਬ ਰਾਏ, ਇਹ ਪੰਜੇ ਪਾਂਡਵਾਂ ਦੀ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਹਨ। ਮਾਤਾ ਗੁਜਰੀ ਜੀ ਦੇ ਭਰਾਤਾ ਮਾਮਾ ਕਿਰਪਾਲ ਚੰਦ ਜੀ ਇਸ ਫੌਜ ਦੇ ਕਮਾਂਡਰ ਹਨ। ਇਸੇ ਤਰ੍ਹਾਂ ਹੋਰ ਗੁਰੂ ਕੇ ਸਿੱਖ ਪਿਆਰੇ ਇਸ ਯੁੱਧ ਵਿਚ ਸ਼ਾਮਲ ਹੋਣਗੇ। ਮਹਾਰਾਜ ਤਿਆਰੀਆਂ ਕਰਕੇ ਘੋੜੇ ਤੇ ਸਵਾਰ ਹੋ ਰਹੇ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬੜੇ ਵੀਰ ਰਸ ਵਿਚ ਇਸ ਕਥਾ ਦਾ ਵਰਣਨ ਕਰ ਰਹੇ ਹੈ। ਆਓ, ਕਲਗੀਧਰ ਪਾਤਸ਼ਾਹ ਮਹਾਰਾਜ ਬਾਜਾਂ ਵਾਲੇ ਪਾਤਸ਼ਾਹ ਦੇ ਚਰਨਾਂ ਨਾਲ ਸੁਰਤੀਆਂ ਜੋੜੀਏ। ਵੀਰ ਰਸ ਦੀ ਇਹ ਕਥਾ ਹੈ। ਤਿਆਰ ਬਰ ਤਿਆਰ ਹੋ ਕੇ ਸਰਵਣ ਕਰੀਏ। ਆਖੀਏ ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ, ਦੋਏ ਰਾਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਣ ਸਮਾਜ ਕਰ ਤਿਆਰ।
ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੰਗ ਦਾ ਸਾਰਾ ਸਾਜੋ ਸਮਾਨ ਤਿਆਰ ਕਰਕੇ
ਪਏ ਅਰੋਹਣ ਬਾਜ ਪਰ ਪ੍ਰਥਮ ਬੰਦਨਾ ਤਾਰ।
ਘੋੜੇ ਤੇ ਸਵਾਰ ਹੋਏ ਨੇ, ਜੋ ਗੁਰੂ ਖਾਲਸੇ ਚ ਇੱਕ ਮਰਿਆਦਾ ਚਲੀ ਆਉਂਦੀ ਹੈ। ਘੋੜੇ ਤੇ ਚੜ੍ਹਨ ਲੱਗਿਆ ਘੋੜੇ ਦੇ ਸੱਜੇ ਅੱਗੇ ਪੈਰ ਨੂੰ ਨਮਸਕਾਰ ਕੀਤੀ ਜਾਂਦੀ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਚੱਲੀ ਹੋਈ ਮਰਿਆਦਾ ਹੈ, ਕਿਉਂਕਿ ਘੋੜਾ ਸਭ ਤੋਂ ਵੱਡਾ ਸੂਰਬੀਰ ਦਾ ਮਿੱਤਰ ਹੁੰਦਾ ਹੈ। ਇਹਦੇ ਅੰਦਰ ਅਕਾਲ ਪੁਰਖ ਦੀ ਕੋਈ ਗੈਬੀ ਸ਼ਕਤੀ ਹੁੰਦੀ ਹੈ। ਐਵੇਂ ਨਹੀਂ ਉੱਡਦਾ ਫਿਰਦਾ ਮੈਦਾਨੇ ਜੰਗ ਵਿਚ, ਇਹ ਭਾਈਆਂ ਤੋਂ ਵੱਧ ਕੇ ਵਫ਼ਾਦਾਰੀ ਕਰਦਾ ਹੈ। ਤੇ ਭਾਈ ਬਿਧੀ ਚੰਦ ਜੀ ਜਦੋਂ ਘੋੜਾ ਲੈ ਕੇ ਆਏ ਸੀ ਨਾ ਕਿਲੇ ਦੇ ਵਿਚੋਂ, ਉਸ ਵੇਲੇ ਉਨ੍ਹਾਂ ਨੇ ਘੋੜੇ ਨੂੰ ਨਮਸਕਾਰ ਕੀਤੀ ਸੀ ਕਿ ਮੇਰੇ ਸਤਿਗੁਰਾਂ ਦਾ ਘੋੜਾ ਹੈ। ਅਜੇ ਤੱਕ ਜਿਹੜੇ ਨਿਹੰਗ ਸਿੰਘ ਗੁਰੂ ਦੇ ਪਿਆਰੇ ਫੌਜਾਂ ਹਨ, ਉਹ ਘੋੜੇ ਨੂੰ ਆਮ ਪਸ਼ੂ ਨਹੀਂ ਸਮਝਦੇ। ਜੇ ਘੋੜਾ ਚੜਾਈ ਕਰ ਜਾਵੇ ਤੇ ਉਹਦਾ ਟੋਆ ਪੱਟ ਕੇ ਤੇ ਉਹਦਾ ਸਰੀਰ ਜਿਹੜਾ ਹੈ ਉਹਦੇ ਵਿਚ ਮਿੱਟੀ ਦੇ ਵਿਚ ਦੱਬਦੇ ਹਨ, ਕਿਸੇ ਮੋਚੀ ਨੂੰ ਕਿਸੇ ਨੂੰ ਦਿੰਦੇ ਨਹੀਂ। ਫਿਰ ਘੋੜੇ ਦੇ ਵਾਸਤੇ ਸਹਿਜ ਪਾਠ ਜਾਂ ਅਖੰਡ ਪਾਠ ਕਰਾਇਆ ਜਾਂਦਾ। ਜਿੰਨਾ ਕਿਸੇ ਸਿੰਘ ਦੇ ਮਰਨ ਦਾ ਦੁੱਖ ਮਨਾਉਂਦੇ, ਇੰਨਾ ਘੋੜੇ ਦਾ ਮਨਾਉਂਦੇ। ਸੋ ਘੋੜੇ ਦਾ ਬੜਾ ਵੱਡਾ ਰੁਤਬਾ। ਸਤਿਗੁਰੂ ਘੋੜੇ ਨੂੰ ਨਮਸਕਾਰ ਕਰਕੇ ਕਲਗੀਧਰ ਪਾਤਸ਼ਾਹ ਘੋੜੇ ਤੇ ਸਵਾਰ ਹੋਏ ਹਨ।
ਭੁਜੰਗ ਪ੍ਰਿਆਤ ਛੰਦ ਚਲੇ ਜੰਗ ਸੋ ਹੈ ਭਗੋਤੀ ਮਨਾਏ।
ਮਹਾਰਾਜ ਸੱਜੇ ਪਾਤਸ਼ਾਹ ਉਸ ਅਕਾਲ ਪੁਰਖ ਦੀ ਮਹਾਂ ਸ਼ਕਤੀ ਚੰਡਕਾ ਜੋ ਭਗਵਤੀ ਸ੍ਰੀ ਭਗਵਤੀ ਜੀ ਸਹਾਏ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਗੁਰੂਆਂ ਦਾ ਨਾਂ ਲੈ ਕੇ ਅਰਦਾਸ ਕੀਤੀ ਹੈ।
ਸਾਜੋ ਰੰਗ ਦੁਚੋ ਬਾਨ ਧੋਤੇ ਲਗਾਈ,
ਔਰ ਬੜੇ ਜੋਰ ਨਾਲ ਰਣਜੀਤ ਨਗਾਰੇ ਤੇ ਨਗਾਰਚੀ ਨੇ ਚੋਭਾਂ ਲਾਈਆਂ ਹਨ।
ਉੱਠੀ ਬੰਬ ਉੱਚੀ ਗਣੰਗ ਸੈਲ ਗਾਜੇ,
ਜਦੋਂ ਸਾਧਸੰਗ ਜੀ ਨਗਾਰੇ ਦੇ ਚੋਭਾਂ ਵੱਜੀਆਂ ਤੇ ਬਾਈ ਧਾਰ ਦੀਆਂ ਪਹਾੜੀਆਂ ਗਰਜ ਗਈਆਂ ਗੂੰਜ ਗਈਆਂ।
ਮਹਾਂਵੀਰ ਬੰਕੇ ਸਭੇ ਸ਼ਸਤਰ ਸਾਜੇ,
ਮਹਾਂਵੀਰ ਸੂਰਬੀਰ ਯੋਧੇ ਬਾਂਕੇ ਛੈਲ ਛਬੀਲੇ ਯੋਧਿਆਂ ਨੇ ਆਪਣੇ ਕਮਰ ਕਸਿਆਂ ਦੇ ਬੇਅੰਤ ਸ਼ਸਤਰ ਸਜਾ ਲਏ।
ਹਿਰਦੈ ਉਤਸ਼ਾਹੰਗ ਤੁਰੰਗੀ ਅਰੋਹੇ,
ਬੜੇ ਉਤਸ਼ਾਹ ਨਾਲ ਘੋੜਿਆਂ ਤੇ ਸਵਾਰ ਹੋ ਗਏ ਸਿੰਘ।
ਗੁਰੂ ਸੰਗ ਚਾਲੇ ਮਾਂ ਜੰਗ ਸੋਹੈ,
ਸ੍ਰੀ ਕਲਗੀਧਰ ਪਾਤਸ਼ਾਹ ਦੇ ਸੱਜੇ ਖੱਬੇ ਘੋੜ ਸਵਾਰਾਂ ਦੀ ਵੱਡੀ ਭਾਰੀ ਫੌਜ ਜਕਾਰੇ ਗਜਾਂਦੀ ਤੁਰ ਪਈ ਜੰਗ ਦੇ ਵੱਲ।
ਉੱਠੀ ਤੁਰ ਪੂਰੰਗ ਨਬੰਗ ਚਾਏ ਲੀਨਾ,
ਘੋੜਿਆਂ ਦੇ ਪੌੜਾਂ ਨਾਲ ਧਰਤੀ ਤੋਂ ਧੂੜ ਉੱਡ ਕੇ ਅਸਮਾਨ ਨੂੰ ਛਾ ਗਈ ਤੇ ਕਹਿੰਦੇ ਅਸਮਾਨ ਢੱਕਿਆ ਗਿਆ। ਨਭੰਗ ਛਾਏ ਲੀਨਾ, ਆਕਾਸ਼ ਨੂੰ ਢੱਕ ਦਿੱਤਾ ਧੂੜ ਨੇ। ਇੱਕ ਜਗ੍ਹਾ ਤੇ ਚੰਡੀ ਚਰਿੱਤਰ ਚ ਦਸਵੇਂ ਪਾਤਸ਼ਾਹ ਕਹਿੰਦੇ ਹੈ ਧਰਾ ਖੱਟ ਅੱਠ ਆਕਾਸ਼ ਬਣਾਏ, ਕਹਿੰਦੇ ਧਰਤੀਆਂ ਛੇ ਰਹਿ ਗਈਆਂ ਤੇ ਆਕਾਸ਼ ਅੱਠ ਹੋ ਗਏ, ਕਿਉਂਕਿ ਸੱਤ ਪਤਾਲ ਤੇ ਸੱਤ ਆਕਾਸ਼ ਨੇ ਨਾ। ਤੇ ਮਹਾਰਾਜ ਕਹਿੰਦੇ ਇੱਕ ਤੇ ਘੋੜਿਆਂ ਦੇ ਨਾਲ ਉੱਡੀ ਗਈ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇੱਕ ਤੇ ਜਿਹੜੀ ਜ਼ਮੀਨ ਸੀ ਨਾ ਜਿਹਦੇ ਉੱਤੇ ਆ ਘੋੜੇ ਦੌੜ ਰਹੇ ਸਨ, ਉਹ ਤਾਂ ਉੱਡ ਕੇ ਆਕਾਸ਼ ਨੂੰ ਚੜ ਚੱਲੀਏ, ਇੰਜ ਲੱਗਦਾ ਹੈ।
ਪ੍ਰਕਾਸ਼ ਨਦੀ ਸਰਵੰਗ ਝਾਟਾ ਪਲੀਨਾ,
ਕਹਿੰਦੇ ਰੋਸ਼ਨੀ ਪ੍ਰਕਾਸ਼ ਦਿਸਦਾ ਨਹੀਂ, ਸੂਰਜ ਨੂੰ ਵੀ ਘੋੜਿਆਂ ਦੀ ਧੂੜ ਨੇ ਢੱਕ ਲਿਆ ਹੈ।
ਬਬੇ ਚੁੰਗ ਚੁੰਪੇ ਚਲਾ ਕੀ ਦਿਖਾਵਾ,
ਟੋਲਿਆਂ ਦੇ ਟੋਲੇ ਫੌਜ ਦੇ ਚੁੰਗ ਬੰਨ ਕੇ ਟੋਲੇ ਬਣ ਕੇ ਤੁਰਦੇ ਤੇ ਘੋੜੇ ਆਪਣੀਆਂ ਪੈਰਾਂ ਪਹਿਲਾਂ ਪਾਉਂਦੇ ਚਲਾਕੀ ਦਿਖਾਉਂਦੇ ਹਨ।
ਚਲੇ ਗੈਲ ਆਗੇ ਕਿਕਾਨ ਕੁਦਾਵਾ,
ਘੋੜੇ ਕੁੱਦਦੇ ਹਨ, ਸੂਰਮੇ ਉਹਨਾਂ ਦੇ ਖੜ ਚੜੇ ਹੋਏ ਜਕਾਰੇ ਕਜਾਉਂਦੇ ਹਨ। ਕਰਗੀਧਰ ਪਾਤਸ਼ਾਹ ਨੇ ਘੋੜਿਆਂ ਦੀ ਸੁੰਦਰਤਾ ਦਾ ਵਰਣਨ ਕੀਤਾ ਹੈ ਆਪਣੀ ਬਾਣੀ ਦੇ ਵਿਚ। ਮਹਾਰਾਜ ਕਹਿੰਦੇ ਕਿ ਨਾਗਰਾ ਕੇ ਨੈਣ ਹੈ ਕਿ ਚਾਤਰਾ ਕੇ ਬਹਿਨ ਹੈ, ਮਗੂਲਾ ਮੈਨੂੰ ਗੈਂਦ ਕੇ ਐਸੇ ਠਹਿਰਤ ਹੈ। ਨਾਗਰਾ ਕੇ ਨੈਣ ਹੈ ਜਿਵੇਂ ਕਿਸੇ ਸੁੰਦਰ ਇਸਤਰੀ ਦੇ ਨੇਤਰ ਚੰਚਲ ਹੁੰਦੇ ਹਨ, ਇੰਨੇ ਘੋੜੇ ਚੰਚਲ। ਨਾਗਰਾ ਕੇ ਨੈਣ ਹੈ ਕਿ ਚਾਤਰਾ ਕੇ ਬਹਿਨ ਹੈ ਜਿਵੇਂ ਕਿਸੇ ਵਿਦਵਾਨ ਵਕਤਾ ਦੀ ਜੀਭ ਚੱਲਦੀ ਹੈ, ਜਾਂ ਇਸ ਤਰ੍ਹਾਂ ਸਮਝ ਲਓ ਜਿਵੇਂ ਧੂੜ ਦੇ ਉਹ ਵਾਓ ਰੌਲੇ ਬਗੂਲੇ ਇਸ ਤਰ੍ਹਾਂ ਘੁੰਮ ਕੇ ਆਕਾਸ਼ ਨੂੰ ਉੱਡ ਜਾਂਦੇ ਹੈ, ਏਦਾਂ ਇਹ ਘੋੜੇ ਉੱਡ ਜਾਣ ਵਾਲੇ ਹਨ।
ਬਕੈ ਵੀਰ ਉੱਚੇ ਤੁਮਾਰਾ ਬਕਾਰਾ,
ਗੁਰੂ ਦੇ ਸੂਰਬੀਰ ਜੋਧੇ ਮਾਰਾ ਬਕਾਰਾ, ਇਹ ਮਹਾਰਾਜ ਦਸਵੇਂ ਪਾਤਸ਼ਾਹ ਦੀ ਬਾਣੀ ਚ ਵੀ ਬਚਨ ਆਉਂਦੇ ਬਿਦੇ ਸਾਕੀਆ ਸਾਗਰੇ ਸਭ ਜਰੰਗ, ਕਿ ਮਾਰਾ ਬਕਾਰਾ ਦਰ ਵਕਤ ਜੰਗ, ਸੋ ਮਾਰਾ ਬਕਾਰਾ ਕਰਦੇ ਹਨ।
ਪ੍ਰਭੂ ਕੋ ਸੁਣਾ ਮੈਂ ਪਹਾੜੀ ਸੰਗਾਰਾ,
ਔਰ ਜਕਾਰੇ ਕਲਗੀਧਰ ਪਾਤਸ਼ਾਹ ਨੂੰ ਸੁਣਾਉਂਦੇ ਨੇ, ਕਹਿੰਦੇ ਮਹਾਰਾਜ ਪਹਾੜੀਆਂ ਦੇ ਦੰਦ ਖੱਟੇ ਕਰ ਦਿਆਂਗੇ, ਟੋਟੇ ਟੋਟੇ ਕਰ ਦਿਆਂਗੇ, ਰੁੰਡ ਮੁੰਡ ਕਰ ਦਿਆਂਗੇ।
ਬੜੇ ਬੇਗ ਸੋ ਵਾਯੂ ਜੈਸੇ ਬਹੰਤੀ,
ਜਿਵੇਂ ਬੜੇ ਤੇਜ ਰਫਤਾਰ ਬੜੀ ਤੇਜ ਹਵਾ ਚੱਲਦੀ ਤੂਫਾਨ ਆ ਜਾਂਦਾ ਹੈ।
ਕਥਾ ਸੈਨ ਸਾਰੀ ਸੋ ਸ਼ੀਘ੍ਰੰ ਚਲੰਤੀ,
ਇਸ ਤਰ੍ਹਾਂ ਸ੍ਰੀ ਕਲਗੀਧਰ ਪਾਤਸ਼ਾਹ ਦੀ ਫੌਜ ਪੌਂਟੇ ਸਾਹਿਬ ਤੋਂ ਚੱਲੀ ਹੈ।
ਜਥਾ ਮੇਘ ਉੱਠੇ ਅਲੰਗ ਨੀਰ ਚਾਲੇ,
ਇਸ ਤਰ੍ਹਾਂ ਸਮਝ ਲਓ ਵੀ ਸਾਵਣ ਦੇ ਮਹੀਨੇ ਵਿਚ ਬਹੁਤ ਮੀਂਹ ਪੈਣ ਦੇ ਨਾਲ ਪਾਣੀ ਦਾ ਹੜ ਆ ਜਾਂਦਾ, ਏਦਾਂ ਬੜੀ ਤੇਜ ਰਫਤਾਰ ਗੁਰੂ ਦੀ ਫੌਜ ਦਾ ਹੜ ਆ ਗਿਆ ਹੈ।
ਪਰਾ ਬੰਧ ਤੈਸੇ ਚਮੂ ਬੇਗ ਨਾਲੇ,
ਬੜੇ ਸੂਰਬੀਰ ਜੋਧੇ ਪਰੇ ਬੰਨ ਬੰਨ ਕੇ ਪਹਾੜੀਆਂ ਨਾਲ ਯੁੱਧ ਕਰਨ ਲਈ ਤੁਰ ਪਏ ਹਨ।
ਭਾਈ ਸੋਨ ਆਚੇ ਵਿਜੈ ਦੇਨ ਵਾਰੇ,
ਜਦੋਂ ਫੌਜਾਂ ਚੜੀਆਂ ਨੇ ਨਾ ਉਦੋਂ ਬੜੇ ਚੰਗੇ ਸਗਨ ਹੋਏ ਨੇ, ਉਹਨਾਂ ਸਗਨਾਂ ਨੂੰ ਦੇਖ ਕੇ ਉਹਨਾਂ ਲੱਛਣਾਂ ਨੂੰ ਦੇਖ ਕੇ ਸੂਰਮਿਆਂ ਦਾ ਉਤਸ਼ਾਹ ਵਧ ਗਿਆ ਹੈ, ਜਾਪਦਾ ਹੈ ਕਿ ਜੰਗ ਜਿੱਤ ਕੇ ਹੀ ਆਵਾਂਗੇ।
ਪੌਣ ਪੀਚੇ ਦੇ ਮੋਦ ਧਾਰੇ,
ਸਭ ਤੋਂ ਪਹਿਲਾਂ ਸਗਨ ਇਹ ਹੋਇਆ, ਫੌਜ ਜਿੱਧਰ ਜਾ ਰਹੀ ਹੈ ਪਿੱਛੋਂ ਦੀ ਹਵਾ ਆ ਰਹੀ ਹੈ, ਹਵਾ ਆਪੇ ਘੋੜਿਆਂ ਨੂੰ ਤੱਕੀ ਜਾਂਦੀ ਹੈ, ਜੇ ਅੱਗੋਂ ਦੀ ਹਵਾ ਆਵੇ ਨਾ ਉਹ ਮਾੜਾ ਸਮਝਿਆ ਜਾਂਦਾ ਵੀ ਅੱਗੇ ਵੱਧ ਨਹੀਂ ਸਕਾਂਗੇ, ਹੌਸਲਾ ਢਹਿ ਜਾਂਦਾ, ਤੇ ਪਿੱਛੋਂ ਦੀ ਹਵਾ ਹੋਵੇ ਤੇ ਘੋੜੇ ਆਪੇ ਉੱਡਦੇ ਜਾਂਦੇ ਆ। ਕਹਿੰਦੇ ਪਿੱਛੋਂ ਦੀ ਹਵਾ ਆਈ ਹੈ, ਸੂਰਮੇ ਕਹਿੰਦੇ ਬੜਾ ਚੰਗਾ ਸਗਨ ਹੋਇਆ, ਅੱਗੇ ਹੀ ਜਾਵਾਂਗੇ ਪਿੱਛੇ ਨਹੀਂ
ਮੁੜਾਂਗੇ।
ਫਿਰ ਦੂਸਰਾ ਸਗਨ ਇਹ ਹੋਇਆ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦੋਵੇਂ ਡੋਲੇ ਆਪੇ ਫਰਕੇ ਹਨ, ਉਹਨਾਂ ਡੋਲਿਆਂ ਦੇ ਵਿਚ ਕੰਪਨ ਹੋਈ ਹੈ, ਜੋ ਯੋਧਿਆਂ ਦੇ ਡੋਲੇ ਫਰਕਦੇ ਹਨ, ਇੱਦਾਂ ਦਸਮੇਸ਼ ਪਾਤਸ਼ਾਹ ਕਲਗੀਧਰ ਦੇ ਡੋਲੇ ਫਰਕੇ ਹਨ।
ਮ੍ਰਿਗੰਗ ਮਾਲ ਦਾਏ ਪਲਾਈ ਅਤੰਕੇ,
ਹਿਰਨਾਂ ਦੀ ਡਾਰ ਦੌੜਦੀ ਨਜ਼ਰ ਆਈ ਹੈ, ਜਿਵੇਂ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਬੱਬਰ ਸ਼ੇਰ ਗਰਜਦਾ ਤੇ ਮਿਰਗਾਂ ਦੀਆਂ ਡਾਰਾਂ ਦੌੜੀਆਂ, ਏਦਾਂ ਜਾਪਦਾ ਦੁਸ਼ਮਣ ਏਦਾਂ ਹੀ ਦੌੜ ਜਾਣਗੇ।
ਇਸੀ ਰੀਤ ਚਾਲੇ ਪਹੁੰਚੇ ਪੰਘਾਣੀ,
ਇਸ ਤਰ੍ਹਾਂ ਚੱਲਦੇ ਹੋਏ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਘਾਣੀ ਪਿੰਡ ਜਾ ਪਹੁੰਚੇ।
ਦਇਆ ਰਾਮ ਦੇਖੀ ਗੁਰੂ ਤੋਂ ਵਖਾਣੀ,
ਲਗਭਗ 22-24 ਕਿਲੋਮੀਟਰ ਪੌਂਟੇ ਸਾਹਿਬ ਤੋਂ ਬਣ ਜਾਂਦਾ ਇਹ ਸਥਾਨ ਪੰਘਾਣੀ ਦਾ ਮੈਦਾਨ। ਪੰਡਿਤ ਦਇਆ ਰਾਮ ਜੀ ਪੁਰੋਹਿਤ ਜੀ ਨੇ ਪਹਿਲਾਂ ਹੀ ਉਹ ਮੋਰਚੇਬੰਦੀ ਦੇਖੀ ਹੋਈ ਸੀ।
ਭਿੱਖੋ ਸ਼ਤੂ ਸੈਨਾ ਪਰਾ ਬਾਂਧ ਠਾਂਡੇ,
ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਪੰਡਿਤ ਦਇਆ ਰਾਮ ਜੀ ਕਹਿੰਦੇ, ਸੱਚੇ ਪਾਤਸ਼ਾਹ ਆਹ ਵੇਖੋ ਦੁਸ਼ਮਣ ਪਰੇ ਬੰਨ ਕੇ ਆ ਗਿਆ ਹੈ।
ਕੀਤੀ ਆਪਣੀ ਜੰਗ ਕੀ ਚੌਂਪ ਬਾਡੀ,
ਔਰ ਇਧਰ ਆਪਣੀ ਫੌਜ ਵੀ ਤਿਆਰ ਬਰ ਤਿਆਰ ਖੜੀ ਹੈ।
ਪਠਾਣੀ ਚਮੂ ਧਾਮ ਜਾਨੰਗ ਬਹਾਨੇ,
ਹੇ ਮਹਾਰਾਜ ਉਹ ਪਰਲੇ ਪਾਸੇ ਨਿਗਾਹ ਮਾਰੋ, ਨਿਮਕ ਹਰਾਮੀ ਪਠਾਣ ਹਯਾਤ ਖਾਂ ਖੜਾ ਹੈ, ਉਹਦੇ ਨਾਲ ਨਜਾਬਤ ਖਾਂ ਤੇ ਭੀਖਣ ਖਾਂ ਦੀ ਫੌਜ ਖੜੀ ਹੈ। ਜਿਹੜੇ ਆਪ ਜੀ ਕੋਲੋਂ ਛੁੱਟੀਆਂ ਮੰਗਦੇ ਸਨ ਕਿ ਅਸੀਂ ਆਪਣੇ ਪਿੰਡ ਦਾਮਲੇ ਜਾਣਾ, ਈਦ ਮਨਾਉਣੀ ਹੈ, ਵਿਆਹ ਸ਼ਾਦੀਆਂ ਨੇ, ਉਹ ਸਾਰੇ ਇੱਥੇ ਆਏ ਹੋਏ ਨੇ।
ਮਿਲੀ ਆਨ ਰਾਜਾਨ ਬੈਠੀ ਮਾਨੇ,
ਉਹ ਨਿਮਕ ਹਰਾਮੀ ਗੁਰੂ ਘਰ ਦਾ ਲੂਣ ਖਾ ਖਾ ਕੇ ਅੱਜ ਪਹਾੜੀਆਂ ਨਾਲ ਸਾਡੇ ਦੁਸ਼ਮਣਾਂ ਨਾਲ ਰਲ ਗਏ ਨੇ।
ਵਿਸ਼ਾਦਾ ਹੇਣੀ ਗੋਲ ਬਾਂਦੇ ਖਰੇ ਹੈ
ਮਹਾਰਾਜ, ਉਹ ਸੱਜੇ ਪਾਸੇ ਪਹਾੜੀਆਂ ਦੇ ਸੱਜੇ ਪਾਸੇ ਟੋਲਾ ਬੰਨ ਕੇ ਪਠਾਨ ਖੜੇ ਨੇ, ਉਹੀ ਨੇ ਜਿਹੜੇ ਆਪਣੇ ਕੋਲੋਂ ਬਾਗੀ ਹੋ ਕੇ ਆਏ ਨੇ।
ਸੋ ਲੂਣੰਗ ਹਰਾਮੀ ਕੋ ਕਾਰਜ ਕਰੇ,
ਲੂਣ ਹਰਾਮੀਆਂ ਵਾਲਾ ਇਹਨਾਂ ਨੇ ਕੰਮ ਕੀਤਾ ਹੈ।
ਚਾਹੇ ਆਪਕੇ ਸਾਥ ਮਾਂਡੇ ਲੜਾਈ,
ਇਹ ਮਹਾਰਾਜ ਆਪ ਜੀ ਤੋਂ ਲੂਣ ਖਾ ਖਾ ਕੇ ਅੱਜ ਆਪ ਜੀ ਨਾਲ ਹੀ ਲੜਾਈ ਕਰਨ ਆਏ ਨੇ, ਜੁੱਧ ਕਰਨ ਆਏ ਨੇ।
ਮਹਾ ਦੁਸ਼ਟ ਦੋਖੀ ਨਹੀਂ ਲਾਜ ਆਏ,
ਇਹਨਾਂ ਦੁਸ਼ਟਾਂ ਨੂੰ ਸ਼ਰਮ ਨਹੀਂ ਆਈ ਵੀ ਜਿਸ ਅੰਨਦਾਤੇ ਨੇ ਸਾਡੀ ਬਾਂਹ ਫੜੀ ਸੀ, ਸਾਨੂੰ ਧੱਕੇ ਹੋਇਆਂ ਨੂੰ ਨਿਮਾਣਿਆਂ ਨੂੰ ਮਾਣ ਦਿੱਤਾ ਸੀ, ਅੱਜ ਅਸੀਂ ਉਹਦੇ ਖਿਲਾਫ ਲੜਨ ਲੱਗ ਪਏ। ਇਹ ਨਿਮਕ ਹਰਾਮੀ ਹੋ ਗਏ ਸੱਚੇ ਪਾਤਸ਼ਾਹ ਜੀਓ।
ਗੱਭੋ ਕੇ ਪਿਛਾੜੀ ਫਤਿਹ ਸ਼ਾਹ ਠਾਂਡਾ,
ਮਹਾਰਾਜ ਸਾਰਿਆਂ ਤੋਂ ਪਿੱਛੋਂ ਸੁਨਹਿਰੀ ਕਲਸ ਦੇ ਥੱਲੇ ਰਾਜਾ ਫਤਿਹ ਸ਼ਾਹ ਸ੍ਰੀ ਨਗਰ ਦਾ ਗੜਵਾਲੀਆ ਰਾਜਾ ਹੈ।
ਨਹੀਂ ਅਗਰ ਆਵਾਰੇ ਦੇ ਤਰਾਸ ਬਾਡਾ,
ਉਹ ਵਿਚਾਰਾ ਜੰਗ ਦੇ ਮੈਦਾਨ ਤੋਂ ਡਰਦਾ ਪਿੱਛੇ ਖੜਾ ਜਾਪਦਾ ਹੈ।
ਹਰੀ ਚੰਦ ਰਾਜਾ ਹੰਡੂਰੀ ਸੁਜੋਦਾ,
ਮਹਾਰਾਜ ਉਹ ਵੇਖੋ ਰਾਜਾ ਹਰੀ ਚੰਦ ਹੰਡੂਰੀਆ ਇਹ ਬੜਾ ਯੋਧਾ ਹੈ। ਇਹਦੀ ਖਬਰ ਮਿਲੀ ਹੈ ਕਿ ਇਹ ਮੈਦਾਨੇ ਜੰਗ ਵਿਚ ਆਪਣੇ ਸਾਹਮਣੇ ਕਿਸੇ ਤੀਰ ਅੰਦਾਜ਼ ਨੂੰ ਖੜਨ ਨਹੀਂ ਦਿੰਦਾ।
ਚਾਹੇ ਜੰਗ ਕੋ ਅਗਰ ਮੈਂ ਠੰਡ ਕਰੋਦਾ,
ਇਹ ਰਾਜਾ ਹਰੀ ਚੰਦ ਬੜਾ ਨਾਮੀ ਸੂਰਮਾ ਹੈ ਇਹਨਾਂ ਬਾਈ ਧਾਰ ਪਹਾੜ ਦੇ ਰਾਜਿਆਂ ਵਿਚੋਂ, ਇਹ ਯੁੱਧ ਦੇ ਵਿਚ ਬੜੇ ਚਾਹ ਨਾਲ ਲੜਦਾ ਹੈ।
ਅਗਰ ਮੈਂ ਠੰਡਾ ਕਰੋਦਾ ਬੜੀ ਬਾਨ ਬਿਬਿਆ ਜਿਸੀ ਪਾਸੇ ਆਵੇ,
ਅੱਗੇ ਖੜਾ ਹੈ ਤੇ ਇਹਨੂੰ ਤੀਰ ਅੰਦਾਜ਼ੀ ਦੀ ਬੜੀ ਵਿਦਿਆ ਹੁੰਦੀ ਹੈ, ਇਹ ਆਪਣੇ ਆਪ ਨੂੰ ਮਹਾਬਲੀ ਧਨੁਰਧਾਰੀ ਸਮਝਦਾ ਹੈ।
ਲਗੈ ਅੰਗ ਜਾਂ ਕਹਿ ਤਿਸੀ ਕਾਲ ਕਾਵੇ,
ਮਹਾਰਾਜ ਹੇ ਕਲਗੀਧਰ ਪਾਤਸ਼ਾਹ ਜੀ, ਇਹਦਾ ਤੀਰ ਜਿਸ ਨੂੰ ਲੱਗਦਾ ਹੈ ਪਾਣੀ ਨਹੀਂ ਮੰਗਣ ਦਿੰਦਾ। ਇਹ ਹਰੀ ਚੰਦ ਬੜੇ ਤਿੱਖੇ ਤੀਰ ਮਾਰਦਾ ਹੈ।
ਮਹਾਸੂਰ ਹੰਕਾਰ ਧਾਰੀ ਉਦਾਰਾ,
ਇਹ ਮਹਾਸੂਰਮਾ ਹੈ, ਬਾਈ ਧਾਰ ਦੇ ਬਾਈ ਰਾਜਿਆਂ ਵਿਚੋਂ ਜੇ ਕਹਿ ਲਈਏ ਵੀ ਸਭ ਤੋਂ ਵੱਡਾ ਤੀਰ ਅੰਦਾਜ਼ ਇਹੀ ਹੈ, ਤੇ ਮਹਾਰਾਜ ਇਹਨੂੰ ਆਪਣੀ ਤੀਰ ਅੰਦਾਜ਼ੀ ਦਾ ਹੰਕਾਰ ਵੀ ਬੜਾ ਹੈ।
ਲਖੈ ਓਜ ਜਾਂ ਕੋ ਗਿਰੰਗ ਦੇਸ਼ ਸਾਰਾ,
ਮਹਾਰਾਜ ਜੰਮੂ ਕਸ਼ਮੀਰ ਤੋਂ ਲੈ ਕੇ ਇਧਰ ਗੜਵਾਲ ਰਿਆਸਤ ਤੱਕ ਜਿੰਨੀਆਂ ਬਾਈ ਧਾਰ ਦੀਆਂ ਛੋਟੀਆਂ ਮੋਟੀਆਂ ਰਿਆਸਤਾਂ ਨੇ ਸਾਰੀਆਂ ਹਰੀ ਚੰਦ ਦੇ ਨਾਂ ਤੋਂ ਥਰ ਥਰ ਕੰਬਦੀਆਂ ਨੇ, ਇਹਦਾ ਡਰ ਮੰਨਦੀਆਂ ਨੇ, ਇਹਦੇ ਤੀਰਾਂ ਦੀ ਕੋਈ ਤਾਬ ਨਹੀਂ ਝੱਲ ਸਕਦਾ।
ਕਈ ਵਾਰ ਰਾਜਾ ਨੂੰ ਸੋ ਮੇਲ ਮੇਰਾ,
ਇਹ ਗੁਰੂ ਜੀ ਤੁਹਾਡੀ ਕਿਰਪਾ ਨਾਲ ਮੈਂ ਕਈ ਵਾਰੀ ਇਹਨਾਂ ਰਾਜਿਆਂ ਦੀਆਂ ਰਿਆਸਤਾਂ ਚ ਗਿਆ ਹਾਂ, ਕਿਉਂਕਿ ਗੁਰੂ ਘਰ ਦਾ ਇਹ ਪੁਰੋਹਿਤ ਸੀ ਪੰਡਿਤ ਦਯਾ ਰਾਮ, ਇਹਦੇ ਪਿਤਾ ਜੀ ਜਾਤੀ ਮਲਕ ਛੇਵੇਂ ਪਾਤਸ਼ਾਹ ਦੀ ਫੌਜ ਦੇ ਜਰਨੈਲ ਤੇ ਗੁਰੂ ਘਰ ਦੇ ਪੁਰੋਹਿਤ ਸਨ, ਉਹਨਾਂ ਦੇ ਵੱਡੇ ਭਾਈ ਸੰਘਾ ਇਹ ਜਾਤ ਦੇ ਬ੍ਰਾਹਮਣ ਸੋਢੀ ਕੁੱਲ, ਗੁਰੂ ਰਾਮਦਾਸ ਸਾਹਿਬ ਦਾ ਜਿਹੜਾ ਪਰਿਵਾਰ ਹੈ ਨਾ ਉਹਦੇ ਕੁੱਲ ਪੁਰੋਹਿਤ ਸਨ। ਇਹ ਜਿਵੇਂ ਅੱਜ ਕੱਲ ਫੈਮਿਲੀ ਡਾਕਟਰ ਹੁੰਦੇ ਹੈ ਨਾ, ਇਸੇ ਤਰ੍ਹਾਂ ਸਾਧ ਸਿੰਘ ਜੀ ਕਈਆਂ ਦੀ ਫੈਮਿਲੀ ਦੇ ਪੱਕੇ ਪੁਰੋਹਿਤ ਹੁੰਦੇ, ਨਾਲ ਹੀ ਚਲੇ ਆਉਂਦੇ ਆਪਣੇ ਹੀ ਪਰਿਵਾਰਾਂ ਵਿਚ, ਜਿਹੜੇ ਪੁਰਾਣੇ ਲੋਕ ਸਨ ਉਹਨਾਂ ਨੂੰ ਪੁੱਛ ਲਓ ਤੁਸੀਂ, ਉਹ ਦੱਸਣਗੇ ਵੀ ਫਲਾਣੇ ਪੰਡਿਤ ਸਾਡੇ ਪੁਰੋਹਿਤ ਸੀਗੇ, ਤੇ ਉਹ ਫਿਰ ਸਾਰਾ ਕਾਰੋਬਾਰ ਉਹ ਸੰਭਾਲਦੇ ਸਨ। ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਬਾਣੀ ਦੀ ਵਰਖਾ ਕੀਤੀ, ਗੁਰਮਤ ਮਾਰਗ ਵਿਚ ਆਏ, ਉਹ ਜਿਹੜੇ ਉਨ੍ਹਾਂ ਦੇ ਪੁਰੋਹਿਤ ਸਨ ਉਹ ਵੀ ਉਸੇ ਸੰਪਰਦਾਇ ਵਿਚ ਗੁਰੂ ਨਾਨਕ ਦੇ ਹੀ ਬਣ ਗਏ, ਗੁਰਸਿੱਖੀ ਧਾਰਨ ਕਰ ਲਈ ਤੇ ਗੁਰੂ ਘਰ ਦੀ ਮਰਿਆਦਾ ਚ ਪਰਪੱਕ ਹੋ ਗਏ। ਸੰਘਾ ਪੁਰੋਹਿਤ ਅੱਗੇ ਭਾਈ ਜਾਤੀ ਮਲਕ ਅੱਗੇ ਦਯਾ ਰਾਮ, ਦਯਾ ਰਾਮ ਸ੍ਰੀ ਕਲਗੀਧਰ ਪਾਤਸ਼ਾਹ ਦਾ ਸੂਰਮਾ ਔਰ ਗੁਰੂ ਘਰ ਦਾ ਵੱਡਾ ਪੁਰੋਹਿਤ ਵਿਦਵਾਨ ਹੈ। ਉਹ ਕਹਿੰਦਾ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਮੈਂ ਇਹਨਾਂ ਬਾਈ ਧਾਰ ਦੇ ਰਾਜਿਆਂ ਨੂੰ ਚੰਗੀ ਤਰ੍ਹਾਂ ਜਾਣਦਾ
ਹਾਂ।
ਮੈਂ ਕਈ ਵਾਰ ਪਹਾੜ ਦੇ ਇਲਾਕੇ ਦੀ ਸੈਰ ਕੀਤੀ, ਰਿਆਸਤਾਂ ਚ ਗਿਆ ਹਾਂ, ਜਦੋਂ ਵੀ ਕਿਤੇ ਹਰੀ ਚੰਦ ਦਾ ਜ਼ਿਕਰ ਆਉਂਦਾ سارے وہ دی تعریف اس کر کے کردے ہیں بھی او دے سامنے کوئی تیر انداز کھڑ نہیں سکدا.
دیا رام پاکی سنی بات ساری.
دیا رام تو ہری چند دی تعریف سنی جدوں کلگیدر پادشاہ مہاراج نے.
پربھو ٹھانڈ ہے کہ بلو کی اگاری.
مہاراج نے بڑی گہری نگاہ نال ہری چند بل تکیا. باقی ساری فوج نو نگاہ ماری کیونکہ پادشاہ تے جان دے سن کہ اج ہری چند دا ساڈے اتھوں ہی کلیان ہونا ہے. سچے پادشاہ مہاراج ویری دی فوج وال بڑی بریکی نال سارے پاسے جانچ کیتی ہے بھی کیڑا کیڑا جودھا ہے, کنی کنی او دے اندر شکتی ہے, کنا بل ہے, کیونکہ ستگرو پادشاہ مہاراج ایویں ایڈے ایڈے وڈے جودھ نہیں کیتے. ساتھ سنگت جی آتمک شکتی نال جان بھی لیندے ہے سورمے بھی اگلے چ کنی طاقت ہے. سورمے بننا کوئی سوکھا کام نہیں. سورمیاں دے اندر بھی آتمک شکتی ہوندی تے مہاراج تاں ہے ہی آتمک شکتیاں دے اوتار سن. جان گئے کہ کیڑا کیڑا سورما کنی کنی سمرتھا دا مالک ہے.
اتی بیر بیتے بدو تول آیو.
اینی گل ہی اجے ہو رہی سی کہ ایک بڑا بڑا بھاری جتھا آ گیا.
سفنگ چلنتی سونا دنگ اٹھایو.
تاڑ تاڑ کر دیا گولیاں انہوں نے چلا دیتی. انہوں دی آواز گولیاں دی سنائی دیتی.
سب نند چندنگ پنیو ہاتھ بندنگ.
سری گرو کلگیدر پادشاہ دے دیوان پائی نند چند جی ہاتھ جوڑ کے کہن لگے,
مہاراج دیکھو ماں ویر برندنگ.
اے مہاراج ویکھو ویریاں دی فوج دا ایک بڑا بڑا دستہ آیا ہے.
اہیں کون آئے سو جانے نہ جائے.
اے مہاراج جی او ویری ادھر آیا ہے, ادھر کوئی ہور ہی آ گئے بندوقاں لے کے بڑیاں گولیاں چلا رہے نے, پتہ نہیں کون نے.
چمو سنگ سیلا نات مار کائی.
اور مہاراج یہ جڑے نے انہاں نے ساڈے وال نہیں گولیاں چلائیاں, پہاڑیاں وال چلا دیتی ہاں. یہ کون ہن؟ یہ لگدے تے ساڈے نہیں پر اے گولی دشمن تے چلا رہے نے.
اس دیش تے سکھ کا اور کوئی.
مہاراج کسے ہور ملک تو کوئی سکھ تا نہیں آپ جی نے بلائے جڑے آ گئے نے.
دشا ہے ہماری چاہے اگر کوئی.
مہاراج اے گوڑیاں چلان والے, اے گھوڑیاں تے سوار, اے بڑے بڑے سورمے جودھے کون نے جڑے دشمن نہ لڑنا چاہتے ساری مدد کرنا چاہتے ہیں.
پرا ایک پاسے کھڑے جنگ منڈنگ.
اور پرا بن کے ایک پاسے کھلو گئے نے ساری, انہوں نے سمجھو ایک باں مل لئی ہے, ساڈے بھائی بن کے کھلو گئے نے.
پہاڑی روپ پہ طوفان چھنڈو.
پہاڑیاں دے اتے گولی چلائی انہوں نے ساڈے تے نہیں چلائی.
پربھو دی ٹڈاری بلو کے سپاہے.
مہاراج دسویں پادشاہ جی نے اس پاسے ویکھیا, بڑی بھاری فوج کا ایک جتھا کھڑا سی.
سب ایک تاریو چلیو آئے پاہی.
انہاں وچوں ایک بندہ دوڑ کے آیا.
گرو تیر ہے کہ کری تا سلام.
اس بندے نے بھی آ کے سری کلگیدر کول آ کے سات واری سلام سجدہ کیتا.
کہو شاہ بدھو سو جو دا تمام.
کہن لگا مہاراج سچے پادشاہ جی آپ جی دے پرم پیارے سیوک سائی بدھو شاہ جی آ گئے نے اور بڑی بھاری فوج مریداں دی لے کے آئے ہن.
مریدن سکیلے سب ساتھ سیاح.
اپنے سارے پروار دے جیاں سمیت, اپنے مریداں سیوکاں سمیت سائی جی میدان جنگ وچ شستر بن کے آئے ہن.
سب ساتھ سیاح چار پتر نجنگ سنگ بھیا.
چار پتر تے سات سو مرید سائی بدھو شاہ جی دے نال آپ جی دی فوج وچ شامل ہون لئی آئے نے.
گرو سیو میں حاضری آن ہوئے.
گرو جی آپ جی دی سیوا وچ آپ جی دی خدمت وچ حاضر ہوئے نے. پیر بدھو شاہ جی فوج لے کے
پرا بند ٹھانڈے چاہے جنگ جویو.
او جڑی فوج دا ٹک جتھا آیا ہے او ساڈا گرو صاحب جی تواڈے سیوک پیر بدھو شاہ جی لے کے آئے نے.
پہے لون کھے کے حرامی پتھانن.
آپ جی تو پتا لگا سی کہ جڑے پٹھان پیر جی نے تہاڈی فوج بھرتی کرائے سن او نمک حرامی ہو گئے.
سنی بات ساری سو ہے ਬਖਾਨੰ।
ਜਦੋਂ ਪੀਰ ਜੀ ਨੂੰ ਪਤਾ ਲੱਗਾ ਉਹਨਾਂ ਨੇ ਬੜਾ ਅਫਸੋਸ ਕੀਤਾ। ਐਨ ਜੰਗ ਦੇ ਮੌਕੇ ਤੇ ਦਗਾ ਦੇ ਗਏ ਨੇ ਤਾਂ ਪੀਰ ਜੀ ਨੇ ਉਸੇ ਵੇਲੇ ਆਪਣੇ ਪਿੰਡਾਂ ਦੇ ਵਿੱਚ ਬੰਦੇ ਭੇਜ ਕੇ ਰਾਤੋ ਰਾਤ ਤਿਆਰੀਆਂ ਕਰਾ ਕੇ ਇਹ 700 ਫੌਜ ਇਕੱਠੀ ਕੀਤੀ ਹੈ ਤੇ ਪੀਰ ਜੀ ਐਨ ਜੰਗ ਦੇ ਮੌਕੇ ਤੇ ਆ ਗਏ ਨੇ। ਇਸੇ ਕਰਕੇ ਪੀਰ ਬੁੱਧੂ ਸ਼ਾਹ ਜੀ ਮੌਜੂਦ ਹੋ ਗਏ ਨੇ ਮੈਦਾਨੇ ਜੰਗ ਵਿਚ।
ਉਪਾਲੰਬ ਕੋ ਨਾ ਕਯੋ ਵਾਏ ਖੋਆ।
ਮਹਾਰਾਜ ਆਪ ਜੀ ਦਾ ਉਲਾਂਭਾ ਨਾ ਆਵੇ, ਆਪ ਜੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਕਰੋਪੀ ਭਰਾ ਬਚਨ ਨਾ ਹੋਵੇ। ਮਹਾਰਾਜ ਤੁਹਾਡੀਆਂ ਖੁਸ਼ੀਆਂ ਲੈਣ ਲਈ ਪੀਰ ਬੁੱਧੂ ਸ਼ਾਹ ਜੀ ਹਾਜ਼ਰ ਹੋਏ ਨੇ। ਸਾਧ ਸੰਗਤ ਜੀ ਅੰਦਾਜ਼ਾ ਲਾਓ ਕਿ ਸ੍ਰੀ ਕਲਗੀਧਰ ਪਾਤਸ਼ਾਹ ਜੀ ਦੀ ਹਸਤੀ ਕਿੰਨੀ ਉੱਚੀ ਹੋਵੇਗੀ ਤੇ ਪੀਰ ਬੁੱਧੂ ਸ਼ਾਹ ਕਿੱਡੇ ਮਹਾਨ ਹੋਣਗੇ। ਇਹ ਗੱਲ ਆਪਾਂ ਬੜੀ ਬਰੀਕੀ ਨਾਲ ਚਿੰਤਨ ਕਰੀਏ। ਕੋਈ ਕਿਸੇ ਵਾਸਤੇ ਮਰਨ ਨਹੀਂ ਆਉਂਦਾ। ਜੇ ਗੁਆਂਢੀ ਲੜਾਈ ਹੁੰਦੀ ਹੋਵੇ ਕੋਈ ਜਾਂਦਾ ਕਹਿੰਦੇ ਆਪਾਂ ਕੀ ਲੈਣਾ ਤੇ 100 ਬਹਾਨਾ ਪਿੱਛੋਂ ਕਰ ਲਈਦਾ। ਪਰ ਪੀਰ ਬੁੱਧੂ ਸ਼ਾਹ ਕਿੰਨੇ ਮਹਾਨ ਸਨ ਕਿ ਆਪਣੇ ਗੁਰੂ ਤੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਤੋਂ ਆਪਾ ਵਾਰਨ ਲਈ ਆਪਣੇ ਪੁੱਤਰਾਂ ਸਮੇਤ ਆਪਣੇ ਮੁਰੀਦਾਂ ਸਮੇਤ ਆ ਗਏ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਨਾਲ ਇਨ੍ਹਾਂ ਭਗਤਾਂ ਦੀ ਜੁਗਾਂ ਜੁਗਾਂ ਦੀ ਸਾਂਝ ਹੈ। ਪੀਰ ਬੁੱਧੂ ਸ਼ਾਹ ਵਰਗੀਆਂ ਰੂਹਾਂ ਵੀ ਸਾਧ ਸੰਗਤ ਜੀ ਇੱਕ ਜਨਮ ਦੀਆਂ ਨਹੀਂ, ਹਜ਼ਾਰਾਂ ਜਨਮਾਂ ਤੋਂ ਭਗਤੀ ਕਰਦੀਆਂ ਨੇ ਤਾਂ ਉਨ੍ਹਾਂ ਨੂੰ ਅਵਤਾਰਾਂ ਗੁਰੂਆਂ ਦਾ ਸੰਗ ਮਿਲਦਾ ਹੈ। ਧੰਨ ਸ੍ਰੀ ਕਲਗੀਧਰ ਪਾਤਸ਼ਾਹ ਤੇ ਧੰਨ ਪੀਰ ਬੁੱਧੂ ਸ਼ਾਹ ਜੀ। ਹਾਂਜੀ,
ਸੁਣਿਓ ਆਵਨੰਗ ਜੰਗ ਮੇਲਾ ਕਰਾਲਾ।
ਜਦੋਂ ਮਹਾਰਾਜ ਨੇ ਸੁਣਿਆ ਪੀਰ ਬੁੱਧੂ ਸ਼ਾਹ ਜੀ ਆ ਗਏ ਜੰਗ ਦੇ ਐਨ ਮੌਕੇ ਤੇ ਆ ਗਏ ਹੈ।
ਪ੍ਰਭੂ ਜੀ ਪ੍ਰਸੰਨੇ ਪਿਕੇ ਵੀਰ ਜਾਲਾ।
ਮਹਾਰਾਜ ਨੇ ਮੁਰੀਦਾਂ ਦੀ ਫੌਜ ਵੇਖੀ ਤੇ ਬਹੁਤ ਪ੍ਰਸੰਨ ਹੋਏ ਕਲਗੀਧਰ ਪਾਤਸ਼ਾਹ।
ਉਥੇ ਸ਼ਾਹ ਸੰਗੋ ਸੋ ਸੰਗਰਾਮ ਕਾਲੇ।
ਇਧਰ ਮਹਾਰਾਜ ਦੀ ਵੱਡੀ ਭੂਆ ਦਾ ਪੁੱਤਰ ਵੱਡਾ ਸੰਗੋ ਸ਼ਾਹ ਮੈਦਾਨੇ ਜੰਗ ਵਿਚ ਸੰਗਰਾਮ ਕਰ ਰਿਹਾ ਹੈ।
ਜੈਸ਼ੀ ਗੁਰੂ ਗੋਰੀ ਰਿਪੋ ਕਾਵੜ ਡਾਲੇ।
ਉਹ ਵੈਰੀ ਦੇ ਉੱਤੇ ਗੋਲੀਆਂ ਦਾ ਮੀਂਹ ਵਰਾਣ ਲੱਗਾ ਹੈ। ਬੜੀ ਫੁਰਤੀ ਨਾਲ ਬੰਦੂਕ ਭਰ ਕੇ ਥਾਹ ਕਰਕੇ ਗੋਲੀ ਚਲਾਉਂਦਾ ਤੇ ਪਲਾਂ ਪਲਾਂ ਵਿਚ ਦੁਬਾਰਾ ਬੰਦੂਕ ਭਰ ਲੈਂਦਾ, ਫਿਰ ਗੋਲੀ ਚਲਾਉਂਦਾ। ਇਸ ਤਰ੍ਹਾਂ ਉਹਦੇ ਨਾਲ ਦੇ ਯੋਧੇ ਵੀ ਲੜ ਰਹੇ ਨੇ।
ਭਯੋ ਨਾਦ ਭਾਰੀ ਇਕੰਗਾਰ ਐਸੀ।
ਵੈਰੀ ਆਹਮਣੇ ਸਾਹਮਣੇ ਹੋ ਗਏ ਨੇ ਤੇ ਗੋਲੀਆਂ ਠਾ ਠਾ ਚੱਲਣ ਲੱਗੀਆਂ ਨੇ।
ਦਪੈਰੇ ਤੇ ਦਾਨ ਭੂਜੰਤ ਜੈਸੀ।
ਤੜਬੜ 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 ਕਰਦੀਆਂ ਗੋਲੀਆਂ ਚੱਲਦੀਆਂ ਨੇ ਜਿਵੇਂ ਰੇਤੇ ਚ ਮੱਕੀ ਦੇ ਦਾਣੇ ਪਠਿਆਰਾ ਭੁੰਨਦਾ ਹੈ।
ਤੁਰੰਗਨ ਕੋ ਛੋਰ ਛੋਰੇ ਤੁਫੰਗਾ।
ਘੋੜੇ ਦਗੜ ਦਗੜ ਕਰਦੇ ਦੌੜਦੇ ਨੇ ਤੇ ਚੱਲ ਉੱਡਦਿਆਂ ਹੋਇਆ ਘੋੜਿਆਂ ਤੋਂ ਗੋਲੀਆਂ ਦਾ ਮੀਂਹ ਸੂਰਮੇ ਬਰਾਂਦੇ ਨੇ।
ਮੇਰੇ ਜੰਗ ਤੇ ਅੰਗ ਲਾਗੈ ਸਾ ਭੰਗਾ।
ਔਰ ਜੰਗ ਦੇ ਵਿਚ ਜਿਨ੍ਹਾਂ ਨੂੰ ਗੋਲੀਆਂ ਲੱਗਦੀਆਂ ਨੇ ਅੰਗ ਟੁੱਟ ਜਾਂਦੇ ਨੇ।
ਫਤਿਹ ਸ਼ਾਹ ਪਾਛੇ ਬਿਲੋ ਕੀ ਲੜਾਈ।
ਜਦੋਂ ਰਾਜੇ ਫਤਿਹ ਸ਼ਾਹ ਨੇ ਪਹਿਲਾ ਹੱਲਾ ਵੇਖਿਆ
ਹਰੀ ਚੰਦ ਤੇ ਆਦ ਜੈਸੇ ਲਗਾਈ।
ਰਾਜਾ ਹਰੀ ਚੰਦ ਵਗੈਰਾ ਰਾਜਿਆਂ ਨੇ ਜਦੋਂ ਤੱਕਿਆ
ਬਣਿਓ ਮਨ ਸੰਗੇ ਗੁਰੂ ਸੈਨ ਭਾਰੀ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫੌਜ ਦੇ ਹੱਥ ਵੇਖੇ ਜਦੋਂ
ਕਹਾਂ ਤੇ ਬਤੋਰੀ ਸਮੂਹੰਗ ਨਿਆਰੀ।
ਰਾਜਾ ਹਰੀ ਚੰਦ, ਰਾਜਾ ਫਤਿਹ ਸ਼ਾਹ, ਰਾਜਾ ਭੀਮ ਚੰਦ ਆਪਸ ਬੜੇ ਮਾਣ ਨਾਲ ਗੱਲਾਂ ਕਰਦੇ। ਕਹਿੰਦੇ ਕਿੱਥੋਂ ਫੌਜ ਇਕੱਠੀ ਕਰ ਲਈ ਗੁਰੂ ਨੇ? ਅਸੀਂ ਤੇ ਸੁਣਿਆ ਸੀਗੇ ਬੰਦੇ ਸਾਰੇ ਸਾਥ ਛੱਡ ਕੇ ਭੱਜ ਗਏ ਨੇ, ਇਹ ਫਿਰ ਕਿੱਥੋਂ ਆ ਗਏ ਨੇ?
ਉਤੇ 500 ਖਾਨ ਸੋ ਛੋੜ ਆਏ।
ਕਹਿੰਦੇ 500 ਪਠਾਨ ਸੀ ਜਿਹੜੇ ਉਹ ਤੇ ਗੁਰੂ ਨੂੰ ਛੱਡ ਕੇ ਸਾਡੇ ਕੋਲ ਆ ਗਏ।
ਹਮਾਰੀ ਦਿਸ਼ਾ ਹੋਏ ਸ਼ਤਰੰਗ ਚਲਾਏ।
ਸਾਡੇ ਵੱਲ ਹੋ ਕੇ ਗੁਰੂ ਨਾਲ ਲੜਨ ਦੀ ਤਿਆਰੀ ਕਰ ਰਹੇ ਨੇ ਉਹ ਤਾਂ।
ਅਬੈ ਹੋਏ ਆਗੈ ਕਰੋ ਜੰਗ ਪਾਰਾ।
ਚਲੋ ਹੁਣ ਜੋ ਹੋਵੇਗੀ ਅੱਗੇ ਹੋ ਕੇ ਜੰਗ ਕਰੀਏ।
ਪ੍ਰਹਾਰੋ ਭਲੀ ਪਾਤ ਤੇ ਲੋ ਧਾਰਾ।
ਤੇਗਾ ਮਾਰੋ ਲੋ ਧਾਰਾ, ਖੰਡੇ ਖੜਕਾਓ, ਮੈਦਾਨੇ ਜੰਗ ਵਿਚ ਸੂਰਮਿਆਂ ਦੀ ਤਰ੍ਹਾਂ ਲੜੀਏ ਹੁਣ।
ਹਰੀ ਚੰਦ ਬੋਲਿਓ ਪਠਾਨੰਗ ਮਹਾਨਾ।
ਫਤਿਹ ਸ਼ਾਹ ਦੀ ਗੱਲ ਸੁਣ ਕੇ ਰਾਜਾ ਹਰੀ ਚੰਦ ਬੋਲਿਆ, ਕਹਿਣ ਲੱਗਾ ਜਿਹੜੇ ਸੂਰਬੀਰ ਪਠਾਨ ਯੋਧੇ ਸਨ ਸਾਡੇ ਕੋਲ ਆਏ,
ਗੁਰੂ ਭੇਤ ਸਾਰੋ ਜਤਾ ਜੋਗ ਜਾਨਾ,
ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਹਰ ਗੱਲ ਦਾ ਪਤਾ ਹੈ, ਭੇਤ ਹੈ,
ਕਰੀ ਮਾਫ ਲੁਟਨ ਕੈ ਤੋ ਬਣਾਏ,
ਅਸੀਂ ਇਹਨਾਂ ਨੂੰ ਲੁੱਟ ਮਾਫ ਕਰ ਦਿੱਤੀ ਹੈ। ਇਹਨਾਂ ਨੇ ਮੰਗ ਕੀਤੀ ਸੀ ਪਠਾਣਾ ਨੇ ਕਿ ਅਸੀਂ ਤੁਹਾਡੇ ਤੋਂ ਤਨਖਾਹ ਨਹੀਂ ਲਵਾਂਗੇ, ਲੜਾਂਗੇ ਤੁਹਾਡੇ ਵੱਲੋਂ ਹੋ ਕੇ, ਪਰ ਉਹਦੇ ਬਦਲੇ ਚ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਖਜ਼ਾਨਾ ਲੁੱਟਣ ਦੀ ਖੁੱਲ ਹੋਣੀ ਚਾਹੀਦੀ ਹੈ। ਪਹਾੜੀਆਂ ਨੇ ਆਖਿਆ ਠੀਕ ਹੈ, ਸਾਡਾ ਕੀ ਜਾਂਦਾ, ਗੁਰੂ ਦਾ ਖਜ਼ਾਨਾ ਲੁੱਟਣਾ ਲੁੱਟ ਲਓ। ਸੋ ਉਸ ਲੁੱਟ ਮਾਫ ਦੇ ਉੱਤੇ ਇਹ ਲੜਨ ਲਈ ਆਏ ਨੇ,
ਬਿਨਾ ਆਨ ਸੈਨਾ ਹਮਾਰੀ ਲੜਾਈ,
ਕਹਿੰਦੇ ਬਿਨਾ ਗੁਰੂ ਗੋਬਿੰਦ ਸਿੰਘ ਦੀ ਫੌਜ ਜਿਹੜੀ ਪਠਾਣਾ ਦੀ ਸਾਡੇ ਕੋਲ ਆ ਕੇ ਲੜ ਰਹੀ ਬਿਨਾਂ ਤਨਖਾਹ ਦੇ,
ਸਹੀ ਨਾਏ ਜਾਵੇ ਗੁਰੂ ਪਾਸ ਕਹਤੇ।
ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਇਹ ਵਿਦਿਆ ਵਾਲੇ ਜਿਹੜੇ ਸੂਰਮੇ ਸਨ ਇਹ ਹੁਣ ਰਹੇ ਨਹੀਂ, ਤੇ ਸਾਡੀ ਜਿਹੜੀ ਫੌਜ ਆਏਗੀ ਉਹ ਉਹਨਾਂ ਦੀ ਮਾਰ ਗੁਰੂ ਕੋਲੋਂ ਚੱਲੀ ਨਹੀਂ ਜਾਵੇਗੀ।
ਅਵਿਦਿਆ ਅਗਾਰੀ ਅਵਿਦਿਆ ਏ ਜੈਸੇ,
ਵਿਦਵਾਨ ਦੇ ਅੱਗੇ ਅਨਪੜ੍ਹ ਬੰਦਾ ਠਹਿਰ ਨਹੀਂ ਸਕਦਾ, ਇਸੇ ਤਰ੍ਹਾਂ ਫੌਜਾਂ ਦੇ ਸਾਹਮਣੇ ਗੁਰੂ ਦੇ ਸਿੱਖ ਬਹੁਤਾ ਚਿਰ ਠਹਿਰ ਨਹੀਂ ਸਕਣਗੇ।
ਰਾਜਾਂਗ ਖਾਨਾਂ ਕੋ ਦੇਖ ਲੀਜੈ,
ਔਰ ਖਾਨ ਬਹਾਦਰ ਜਿਹੜੇ ਨੇ ਇਹ ਸਾਡੇ ਨਾਲ ਰਲ ਗਏ ਨੇ, ਆਪਾਂ ਪਹਿਲਾਂ ਇਹਨਾਂ ਦੀ ਬਹਾਦਰੀ ਦੇਖੀਏ। ਇਹ ਕਹਿੰਦੇ ਅਸੀਂ ਗੁਰੂ ਦੇ ਸਿੱਖਾਂ ਨੂੰ ਜਾਣਦੇ ਹਾਂ, ਉਹਨਾਂ ਨੂੰ ਕੋਈ ਲੜਾਈ ਨਹੀਂ ਕਰਨੀ ਆਉਂਦੀ, ਤੇ ਆਪਾਂ ਨਜਾਬਤ ਖਾਂ ਨੂੰ, ਹਯਾਤ ਖਾਂ ਨੂੰ, ਭੀਖਨ ਖਾਂ ਨੂੰ ਅੱਗੇ ਕਰੀਏ, ਇਹੀ ਗੁਰੂ ਦੇ ਸਿੱਖਾਂ ਨਾਲ ਲੜ ਲੈਣ।
ਉਹਨਾਂ ਸੈਨ ਸਾਰੀ ਲੜੰਗ ਤੀਰ ਕੀਜੈ,
ਇਹਨਾਂ ਪਠਾਣਾ ਨੂੰ ਅੱਗੇ ਕਰੀਏ। ਪਰ ਰਾਜੇ ਵੀ ਬੜੇ ਚਲਾਕ ਨੇ, ਉਹ ਕਹਿੰਦੇ ਆਪਾਂ ਕਾਹਨੂੰ ਮਰੀਏ, ਪਹਿਲਾਂ ਇਹਨਾਂ ਨੂੰ ਦੇਖੀਏ ਕੀ ਕਰਦੇ ਆ, ਇਹਨਾਂ ਨੂੰ ਮਰਵਾਈਏ, ਜੇ ਮਰਨਗੇ ਜਾਂ ਮਰਨਗੇ ਸਾਡਾ ਕੀ ਲੈਣਗੇ। ਸੋ ਪਹਿਲਾਂ ਇਹਨਾਂ ਨੂੰ ਭੇਜੀਏ ਤੇ ਫੇਰ ਆਪਾਂ ਦੇਖਾਂਗੇ।
ਫਤਿਹ ਸ਼ਾਹ ਮਾਮੀ ਸੁਣੀ ਬਾਤ ਭਾਈ,
ਰਾਜੇ ਫਤਿਹ ਸ਼ਾਹ ਨੇ ਹਰੀ ਚੰਦ ਦੀ ਗੱਲ ਮੰਨ ਕੇ,
ਮਿਲਿਓ ਭੀਖ ਨੰਗ ਖਾਨ ਤੀਰੰਗ ਬੁਲਾਏ,
ਭੀਖਨ ਖਾਨ ਨੂੰ ਆਪਣੇ ਕੋਲ ਬੁਲਾ ਲਿਆ ਬੜੇ ਸਤਿਕਾਰ ਨਾਲ, ਆਓ ਖਾਨ ਸਾਹਿਬ ਜਰਾ ਗੱਲ ਸੁਣੋ।
ਅਗਾਰੀ ਖਰੋ ਦੇਖ ਕੇ ਭੂਪ ਬੋਲਾ,
ਰਾਜਾ ਫਤਿਹ ਸ਼ਾਹ ਕਹਿਣ ਲੱਗਾ ਦੇਖੋ ਜੀ ਖਾਨ ਸਾਹਿਬ ਜੀ, ਗੁਰੂ ਦਾ ਡੇਰਾ ਤੁਸੀਂ ਲੁੱਟਣਾ ਤੇ ਹੁਣ ਤੁਸੀਂ ਅੱਗੇ ਹੋ ਕੇ ਜਰੋ ਗੁਰੂ ਦੇ ਸਿੱਖਾਂ ਨਾਲ ਦੋ ਦੋ ਹੱਥ ਕਰੋ।
ਕਹਾ ਦੇਰ ਕੀਨੀ ਕਰੇ ਦੇਖ ਓਲਾ,
ਤੁਸੀਂ ਕਹਿੰਦੇ ਸੀ ਗੁਰੂ ਦੇ ਸਿੱਖਾਂ ਚ ਇੰਨਾ ਦਮ ਕੋਈ ਨਹੀਂ, ਫਿਰ ਤੁਸੀਂ ਹੁਣ ਅੱਗੇ ਵੱਧ ਕੇ ਜਰਾ ਦੋ ਦੋ ਹੱਥ ਸਿੱਖਾਂ ਨਾਲ ਕਰੋ।
ਅਹਿ ਮਾਫ ਲੁਟੰ ਕਰੋ ਜੰਗ ਭਾਰਾ,
ਲੁੱਟ ਮਾਫ ਤੁਹਾਨੂੰ, ਜੋ ਤੁਸੀਂ ਗੁਰੂ ਦਾ ਖਜ਼ਾਨਾ ਲੁੱਟੋ, ਗੁਰੂ ਦੇ ਘੋੜੇ ਲੁੱਟੋ, ਗੁਰੂ ਦੀਆਂ ਫੌਜਾਂ ਦੇ ਸ਼ਸਤਰ ਲੁੱਟੋ, ਉਹ ਸਾਰੀ ਲੁੱਟ ਮਾਰ ਤੁਹਾਡੇ ਤੋਂ ਅਸੀਂ ਨਹੀਂ ਲੈਣੀ, ਉਹਦੇ ਚੋਂ ਅਸੀਂ ਕੁਝ ਨਹੀਂ ਮੰਗਾਂਗੇ, ਸਾਰਾ ਜੋ ਮਰਜ਼ੀ ਲੁੱਟ ਲਓ ਨਾ ਪੌਂਟੇ ਸਾਹਿਬ ਜਾ ਕੇ, ਉਹ ਤੁਹਾਡਾ ਹੀ ਹੋਵੇਗਾ।
ਬਟੋਰੇ ਗੁਰੂ ਨੇ ਅਨੇਕਾਂ ਪ੍ਰਕਾਰਾ,
ਗੁਰੂ ਨੇ ਤੇ ਐਵੇਂ ਕਈ ਤਰ੍ਹਾਂ ਦੇ ਲੋਕ ਇਕੱਠੇ ਕੀਤੇ, ਜੱਟ ਬੂਟ ਝੀਵਰ ਤਰਖਾਣਾ, ਉਹ ਕੀ ਜਾਣ ਤੇਗ ਨੂੰ ਹੱਥ ਕਿੰਕੂ ਪਾਣਾ, ਜਿਹੜੇ ਗੁਰੂ ਨੇ ਇਕੱਠੇ ਕੀਤੇ ਹੈ, ਕੋਈ ਖੇਤੀ ਕਰਨ ਵਾਲੇ ਹੈ, ਕੋਈ ਝੀਵਰ ਨੇ, ਕੋਈ ਤਖਾਣ ਨੇ, ਜਿਹੜੇ ਆਮ ਛੋਟੇ ਛੋਟੇ ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਤਲਵਾਰ ਚਲਾਣੀ ਨਹੀਂ ਆਉਂਦੀ, ਉਹ ਮੈਦਾਨੇ ਜੰਗ ਦੇ ਸ਼ਾਹ ਸਵਾਰ ਨਹੀਂ ਹਨ, ਤੇ ਖਾਨ ਸਾਹਿਬ ਤੁਹਾਡੇ ਸਾਹਮਣੇ ਤੇ ਕੋਈ ਖੜ ਹੀ ਨਹੀਂ ਸਕਦਾ, ਤੁਸੀਂ ਜਰਾ ਅੱਗੇ ਹੋਵੋ ਤੇ ਸਿੱਖਾਂ ਦਾ ਸਫਾਇਆ ਕਰੋ ਤੇ ਪੌਂਟਾ ਸਾਹਿਬ ਲੁੱਟ ਕੇ ਜੋ ਮਰਜ਼ੀ ਲੈ ਜਾਓ।
ਨਹੀਂ ਸ਼ਸਤਰਧਾਰੀ ਤੇਨੇ ਵਿੱਚ ਕੋ,
ਗੁਰੂ ਗੋਬਿੰਦ ਸਿੰਘ ਦੇ ਕੋਲ ਦੋ ਚਾਰ ਬੰਦਿਆਂ ਨੂੰ ਛੱਡ ਕੇ ਹੋਰ ਕੋਈ ਚੰਗਾ ਨਾਮੀ ਯੋਧਾ ਨਹੀਂ ਹੈ।
ਤੋ ਇੱਕ ਬਾਰੀ ਚਲੇ ਭਾਜ ਸੋ,
ਇੱਕੋ ਮਾਰ ਦੇ ਨਾਲ ਤੁਸੀਂ ਭਜਾ ਦੇਣਾ। ਖਾਨ ਸਾਹਿਬ ਜਦੋਂ ਇੱਕੋ ਚਪੇੜ ਵੱਜੀ, ਗੁਰੂ ਦੇ ਸਿੱਖਾਂ ਨੇ ਭੱਜ ਜਾਣਾ ਤੇ ਮੈਦਾਨ ਖਾਲੀ ਹੋ ਜਾਣਾ।
ਬਦੋ ਦਰਬ ਕੋ ਸੰਗ ਲੈ ਲੁੱਟ ਸਾਰੋ,
ਜਿੰਨਾ ਖਜ਼ਾਨਾ ਗੁਰੂ ਗੋਬਿੰਦ ਸਿੰਘ ਦਾ ਸਾਰਾ ਤੁਹਾਡਾ, ਸਾਰਾ ਲੁੱਟ ਲਓ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਚੰਗਾ ਮੂੰਹ ਮੰਗਿਆ ਇਨਾਮ ਦਿਆਂਗੇ।
ਤਨੀ ਓਏ ਭਾਰੇ ਨਕੇ ਤੈ ਸਿਦਾਰੋ,
ਔਰ ਆਪਣੇ ਘੋੜਿਆਂ ਤੇ ਜਿੰਨਾ ਲੱਦ ਸਕਦੇ ਹੋ ਨਾ ਉਨਾ ਲੱਦ ਕੇ ਲੈ ਜਾ, ਜੇ ਧਨੀ ਹੋ ਜਾਓਗੇ ਤੁਹਾਡੀਆਂ ਕਈ ਪੀੜੀਆਂ ਬਹਿ ਕੇ ਖਾਈ ਜਾਣਗੀਆਂ। ਖਾਨ ਸਾਹਿਬ ਕੰਮ ਕਰਨ ਦੀ ਲੋੜ ਹੀ ਕੋਈ ਨੀ, ਨੌਕਰੀ ਕਰਨ ਦੀ ਲੋੜ ਹੀ ਕੋਈ ਨੀ।
ਸੁਣ, ਸੁਣੀ ਭੀਖ ਖਾਨਾ ਨਮਾਨੀ ਸੁਬਾਨੀ।
ਭੀਖ ਖਾਨ ਨੇ ਜਦੋਂ ਇਹ ਗੱਲ ਸੁਣੀ ਤੇ ਲਾਲਚ ਬੜੀ ਬੁਰੀ ਬੁਲਾ ਹੈ। ਮਹਾਰਾਜ ਕਹਿੰਦੇ ਹੇ ਲੋਭਾ ਲੰਪਟ ਸੰਗ ਸਿਰ ਮੋਰੇ ਅਨਕ ਲਹਿਰੀ ਕਲੋਲ ਕੇ। ਇਹ ਬੰਦੇ ਦੇ ਦਿਮਾਗ ਵਿਚ ਇਹੋ ਜਿਹੀਆਂ ਲਹਿਰਾਂ ਉਠਾਉਂਦਾ ਅੰਨਾ ਹੀ ਕਰ ਦਿੰਦਾ, ਪਤਾ ਹੀ ਰਹਿੰਦਾ ਵੀ ਮੈਂ ਮਰ ਜਾਣਾ। ਮੌਤ ਨਜ਼ਰ ਨਹੀਂ ਆਈ, ਖਜ਼ਾਨਾ ਨਜ਼ਰ ਆਇਆ ਭੀਖਨ ਖਾਨ ਨੂੰ। ਇਹ ਖਾਨ ਭੀਖ ਸਾਰੀਆਂ ਫੌਜਾਂ ਲੈ ਕੇ ਆਪਣੀਆਂ
ਚਲਿਓ ਜੰਗ ਸੋਏ ਮ੍ਰਿਤੰਗ ਨੀਆ ਰਾਮੀ।
ਜੰਗ ਦੇ ਸਾਹਮਣੇ ਤੁਰ ਪਿਆ, ਮਾਨੋ ਮੌਤ ਦੀ ਨੇੜੇ ਆ ਗਈ।
ਪਠਾਣੀ ਚਮੋ ਤੰਗ ਲੀਨੀ ਹਕਾਰੇ,
ਆਪਣੇ ਸਾਰੇ ਪਠਾਣ ਭਰਾਵਾਂ ਨੂੰ ਇਕੱਠਿਆਂ ਕਰਕੇ
ਕਹੋ ਹੇ ਲਕੀ ਜੈ ਲੀ ਜੈ ਅਗਰ ਮਾਰੇ।
ਪਠਾਣਾ ਨੂੰ ਲਲਕਾਰਾ ਮਾਰਿਆ ਭੀਖਨ ਖਾਨ ਨੇ, ਕਹਿੰਦਾ ਪਠਾਣ ਪੁੱਤਰੋ ਬਹਾਦਰੋ ਗਾਜੀਓ ਜੋਧਿਓ, ਇੱਕੋ ਹੀ ਹੱਲਾ ਕਰੋ, ਆ ਮੁੱਠੀ ਭਾਰ ਗੁਰੂ ਦੇ ਸਿੱਖਾਂ ਨੂੰ ਮਾਰ ਕੇ ਪੌਂਟੇ ਦੇ ਕਬਜ਼ਾ ਕਰ ਲੋ।
ਪਲਾਵੋ ਇਕੰਗ ਬਾਰ ਪੀਚੈ ਸਿਦਾਰੋ,
ਇੱਕ ਵਾਰੀ ਗੁਰੂ ਕੇ ਸਿੱਖਾਂ ਦੇ ਪੈਰ ਉਖੇੜਦੇ ਨੂੰ ਭਾਜੜ ਪਾ ਦਿਓ, ਤੇ ਭੱਜੇ ਜਾਂਦੇ ਰਾਹ ਚ ਮਾਰ ਕੇ ਤੇ ਗੁਰੂ ਦਾ ਡੇਰਾ ਗੁਰੂ ਦਾ ਘਰ ਪੌਂਟਾ ਲੁੱਟ ਲੋ।
ਪੁਰੰਗ ਭਾਵ ਤਾਜਾ ਤੇ ਹੀ ਲੁੱਟ ਮਾਰੋ,
ਪੌਂਟਾ ਮਾਰ ਲੈਣਾ ਆਪਾਂ ਅੱਜ ਸ਼ਾਮ ਤੱਕ, ਤੇ ਪੌਂਟੇ ਦਾ ਸਾਰਾ ਖਜ਼ਾਨਾ ਲੁੱਟ ਕੇ ਦਾਮਲੇ ਲੈ ਜਾਣਾ।
ਜਥਾ ਸੈਨ ਸੰਚੀ ਸਮੂਹ ਗਵਾਰਾ,
ਭੀਖਨ ਖਾਨ ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਆ ਘਾਹ ਵੱਢਣ ਵਾਲੇ, ਖੇਤੀਬਾੜੀ ਕਰਨ ਵਾਲੇ, ਲੱਕੜੀ ਦਾ ਕੰਮ ਕਰਨ ਵਾਲੇ, ਲੁਹਾਰਾ ਤਰਖਾਣਾ ਕਰਨ ਵਾਲੇ ਇਕੱਠੇ ਕੀਤੇ ਹੋਏ ਨੇ, ਇਹ ਸਾਡੇ ਸਾਹਮਣੇ ਕਿੱਥੇ ਖਾਨਾਂ ਦੇ ਸਾਹਮਣੇ ਖੜ ਸਕਦੇ ਨੇ।
ਕਥਾ ਜਾਣਦੇ ਹੋਏ ਹਾਰੇ ਵਿਚਾਰਾ,
ਇਹ ਤਾਂ ਸਮਝੋ ਵਿਚਾਰੇ ਜਾਂਦੇ ਹੀ ਆਪਾਂ ਮਾਰ ਲੈਣੇ ਨੇ ਤੇ ਹਾਰੇ ਪਏ ਨੇ।
ਇਮੰਗ ਪਾਕ ਤੇ ਜੰਗ ਅਗਰ ਆਇਓ,
ਇਹ ਤਾਂ ਕਹਿੰਦਾ ਹੋਇਆ ਭੀਖਨ ਖਾਨ ਪਠਾਣਾ ਦੀ ਫੌਜ ਲੈ ਕੇ ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਵੱਲ ਵਧਿਆ।
ਜਿਤੇ ਖਾਨ ਸੰਗੀ ਸਭੈ ਸੰਗ ਲਿਆਇਓ,
ਆਪਣੇ ਸਾਥੀ ਹਯਾਤ ਖਾਨ ਜਾਬਤ ਖਾਨ ਦੀ ਫੌਜ ਨੂੰ ਵੀ ਲੈ ਆਇਆ।
ਕਰਿਓ ਫੇਰ ਗਾਡੋ ਤੁਜੇ ਬਾਨ ਗੋਰੇ,
ਬੜਾ ਘਮਸਾਨ ਦਾ ਜੰਗ ਪਠਾਣਾ ਨਾਲ ਮਚ ਗਿਆ ਗੁਰੂ ਕੇ ਸਿੱਖਾਂ ਦਾ, ਤੀਰ ਗੋਲੀਆਂ ਦਾ ਮੀਂਹ ਵਸਣ ਲੱਗਾ।
ਅਯੰਗ ਫੋਰ ਕੇ ਤਾਏ ਸੰਗਰਾਮ ਠੋਰੇ,
ਕਿਸੇ ਦੀ ਛਾਤੀ ਚ ਗੋਲੀ ਲੰਘੀ ਤੇ ਕਿਸੇ ਦੀ ਬਾਂਹ ਤੋੜ ਗਈ, ਕਿਸੇ ਦੇ ਮੱਥੇ ਚ ਵੱਜੀ ਤੇ ਕਿਸੇ ਦੇ ਪੇਟ ਵਿਚ ਧਸ ਗਈ।
ਸਭੈ ਆਨੰਦ ਚੰਦੰਗ ਪ੍ਰਭੂ ਸੰਗ ਬੋਲਿਓ,
ਘਮਸਾਨ ਦੇ ਜੰਗ ਵਿਚ ਦੀਵਾਨ ਆਨੰਦ ਚੰਦ ਜੀ ਕਲਗੀਧਰ ਨੂੰ ਕਹਿਣ ਲੱਗੇ,
ਦਲੰ ਖਾਨ ਠੂਕਿਓ ਫਿਰੰਗ ਜੰਗ ਤੋਲਿਓ।
ਮਹਾਰਾਜ ਪਹਿਲਾਂ ਤੇ ਉਹ ਨਿਮਕ ਹਰਾਮੀ ਪਠਾਣ ਹੀ ਸਾਹਮਣੇ ਆ ਗਏ ਨੇ।
ਕਿਤੇ ਆਪ ਪਾਤੋ ਰੁਕੇ ਜਾਏ ਆਗਾ,
ਮਹਾਰਾਜ ਆਪ ਆਗਿਆ ਕਰੋ, ਹੁਣ ਮੈਂ ਜਾ ਕੇ ਇਹਨਾਂ ਦੇ ਅੱਗੇ ਖਲੋਵਾਂ।
ਹਤੋਂ ਖਾਨ ਦਰੋਹੀ ਕੋ ਦੋਸ਼ ਲਾਗਾ,
ਇਹਨਾਂ ਨਿਮਕ ਹਰਾਮੀਆਂ ਨੂੰ ਆਪਣੀ ਤੇਗ ਨਾਲ ਖਤਮ ਕਰਦਿਆਂ ਝਟਕਾ ਦਿਆਂ।
ਖਰੇ ਆਪ ਦੇਖੋ ਪ੍ਰਭੂ ਜੀ ਤਮਾਸ਼ਾ,
ਇੱਥੇ ਖੜੇ ਸੱਚੇ ਪਾਤਸ਼ਾਹ ਜੀ ਇਸ ਟਿੱਬੀ ਦੇ ਉੱਤੇ, ਸਾਧ ਸੰਗਤ ਨੂੰ ਤੀਰਗੜੀ ਸਾਹਿਬ ਕਹਿੰਦੇ ਆ, ਇਹ ਉੱਚਾ ਸਥਾਨ ਕਲਗੀਧਰ ਪਾਤਸ਼ਾਹ ਇੱਥੇ ਖੜੇ ਸਨ। ਜਿੱਥੇ ਭੰਗਾਣੀ ਗੁਰਦੁਆਰਾ ਸਾਹਿਬ ਹੈ ਉਹ ਮੈਦਾਨ ਸੀ ਜੰਗ ਦਾ, ਇੱਥੋਂ ਮਹਾਰਾਜ ਤੀਰ ਮਾਰਦੇ ਸਨ ਕਲਗੀਧਰ ਪਾਤਸ਼ਾਹ ਜੀ। ਦੀਵਾਨ ਨਾਮਚੰਦ ਕਹਿੰਦਾ ਮਹਾਰਾਜ ਉੱਚੀ ਟਿੱਬੀ ਤੇ ਆਪ ਜੀ ਖੜੇ ਰਹੋ, ਇੱਥੇ ਖੜ ਕੇ ਜੰਗ ਦਾ ਤਮਾਸ਼ਾ ਵੇਖੋ।
ਛੁੱਟੀ ਤੀਰ ਗੋਰੀ ਰਿਪੋ ਬ੍ਰਿੰਦ ਨਾਸ਼ਾ,
ਮਹਾਰਾਜ ਤੀਰ ਗੋਲੀਆਂ ਦਾ ਮੀਂਹ ਵਸ ਰਿਹਾ ਤੇ ਵੈਰੀਆਂ ਦੀਆਂ ਛਾਤੀਆਂ ਗੁਰੂ ਕੇ ਸਿੱਖ ਪਰੋ ਰਹੇ ਨੇ। ਹਾਂਜੀ,
ਲੜੈ ਖਾਨੇ ਆਈ ਸੁਨੇ ਬੈਨ ਕਾਨ,
ਜਦੋਂ ਖਾਨਾ ਦੀ ਫੌਜ ਨਜਾਬਤ ਖਾਂ ਹਯਾਤ ਖਾਂ ਦੀ ਫੌਜ ਆਈ ਸੁਣੀ ਕਲਗੀਧਰ ਜੀ ਨੇ,
ਗਈ ਫੇਰ ਆ ਗਿਆ ਬਨੋ ਸਾਵਧਾਨ।
ਦੀਵਾਨ ਨੰਦ ਚੰਦ ਅਤੇ ਆਪਣੇ ਬਾਕੀ ਸੂਰਮਿਆਂ ਨੂੰ ਆਗਿਆ ਦਿੱਤੀ, ਭਾਈ ਸਾਵਧਾਨ ਹੋ ਕੇ ਪਠਾਣਾ ਦਾ ਮੁਕਾਬਲਾ ਕਰੋ।
ਦਇਆ ਰਾਮ ਕੋ ਸੰਗ ਲੀ ਜੈ ਬੁਲਾਏ,
ਮਹਾਰਾਜ ਕਹਿੰਦੇ ਦੀਵਾਨ ਨੰਦ ਚੰਦ ਜੀ ਪੰਡਿਤ ਦਇਆ ਰਾਮ ਜੀ ਹੋਰਾਂ ਨੂੰ ਨਾਲ ਲੈ ਲੋ।
ਦੋ ਵੀਰ ਬੰਕੇ ਚਲੇ ਸਾਮ ਆਏ,
ਇਹ ਦੋਵੇਂ ਹੀ ਸੂਰਮੇ ਬੜੇ ਯੋਧੇ ਸਨ, ਪੰਡਿਤ ਦਇਆ ਰਾਮ ਜੀ ਤੇ ਦੀਵਾਨ ਨੰਦ ਚੰਦ ਜੀ।
ਧਰੇ ਚਾਂਪ ਹੱਥ ਹਿਰਦੇ ਚੋਂਪ ਸੰਗਾ,
ਦੋਵੇਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਆਏ, ਸ਼ਸਤਰਾਂ ਨਾਲ ਸਜੇ ਹੋਏ, ਮੋਢੇ ਤੇ ਬੜਾ ਭਾਰੀ ਧਨੁਸ਼ ਕਮਾਨ ਦਇਆ ਰਾਮ ਨੇ ਪਾਇਆ ਹੋਇਆ।
ਧਰੇ ਸੰਦ ਐਂਚੇ ਹਨੇ ਸ਼ਤਰੂ ਅੰਗਾ,
ਕੰਨਾਂ ਦਾ ਖਿੱਚ ਕੇ ਜੇ ਦਇਆ ਰਾਮ ਤੀਰ ਮਾਰੇ ਤੇ ਵੈਰੀ ਦੀ ਛਾਤੀ ਚ ਸੁੱਕਾ ਕੱਢ ਦਿੰਦਾ ਸੀ।
ਬੇਗੰਗ ਚਲੈ ਸ਼ੋਕ ਐਸੇ ਬਿਲੁਕੈ,
ਦੋਵਾਂ ਯੋਧਿਆਂ ਦੇ ਤੀਰ ਏਦਾਂ ਚੱਲਦੇ ਜਿਵੇਂ ਉੱਡਣਾ ਸੱਪ ਜਾਂਦਾ। ਜਾਂਦਾ ਹੈ।
ਉਡੈ ਪੰਖ ਸੋ ਨਾਗ ਦੋਰੈ ਅਰੁਕੈ,
ਇਹਨਾਂ ਦੇ ਤੀਰ ਏਦਾਂ ਉੱਡਦੇ ਖੰਭਾਂ ਵਾਲੇ ਨਾਗ ਬਣ ਕੇ ਵੈਰੀ ਦੇ ਮੱਥਿਆਂ ਚ ਜਾ ਕੇ ਡੰਗ ਮਾਰਦੇ।
ਤਨੰ ਖਾਨ ਵੀ ਦੇ ਪਰਵੇਸ਼ੇ ਸੁਤਾਏ,
ਕਹਿੰਦੇ ਇਹ ਦੋਵੇਂ ਮਹਾਰਾਜ ਦੀ ਆਗਿਆ ਲੈ ਕੇ ਮੈਦਾਨੇ ਜੰਗ ਨੂੰ ਤੁਰੇ ਨੇ।
ਗਿਰੇ ਕਾਏ ਲਾਗੇ ਤਿਨੇ ਮ੍ਰਿਤ ਪਾਏ,
ਔਰ ਜਿਨ੍ਹਾਂ ਜਿਨ੍ਹਾਂ ਨੂੰ ਤੀਰ ਇਹਨਾਂ ਨੇ ਮਾਰੇ ਨੇ ਪਾਣੀ ਨੀ ਮੰਗਿਆ ਮੁੜ ਕੇ। ਕਹਿੰਦੇ ਜਿਨ੍ਹਾਂ ਨੂੰ ਤੀਰ ਵੱਜੇ ਉਹ ਧੜਮ ਧੜਮ ਕਰਕੇ ਪਠਾਨ ਡਿੱਗੇ ਜ਼ਮੀਨ ਦੇ ਉੱਤੇ।
ਤਹਾਂ ਲਾਲ ਚੰਦਨ ਕੋਲੋਂ ਤੀਰ ਠਾਂਦੋ,
ਉਸ ਵੇਲੇ ਮਹਾਰਾਜ ਦੇ ਕੋਲ ਭਾਈ ਲਾਲ ਚੰਦ ਖੜਾ ਸੀ।
ਉਤੋਂ ਮਾਏ ਉਤੋਂ ਮੈਂ ਕੀ ਪਾਲ ਕੋ ਚਾਵ ਬਾਡੇ,
ਕਹਿੰਦੇ ਇਹ ਲਾਲ ਚੰਦ ਮੱਝਾਂ ਦੀ ਸੇਵਾ ਕਰਿਆ ਕਰਦਾ। ਸਾਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਘਰ ਦੀਆਂ ਜਿਹੜੀਆਂ ਮੱਝਾਂ ਗਊਆਂ ਉਹਨਾਂ ਨੂੰ ਘਾਹ ਪੱਠਾ ਪਾਉਣਾ, ਨਹਾ ਧੁਆ ਦੇਣਾ ਤੇ ਉਹਨਾਂ ਦਾ ਦੁੱਧ ਕੱਢ ਕੇ ਗੁਰੂ ਕੇ ਲੰਗਰ ਚ ਪਾ ਦੇਣਾ, ਇਹ ਵਿਚਾਰਾ ਇੰਨੇ ਜੋਗਾ ਹੀ ਸੀਗਾ। ਤੇ ਗੁਰੂ ਸਾਹਿਬ ਦਾ ਇਹ ਪਿਆਰਾ ਭਾਈ ਲਾਲ ਚੰਦ ਮਹਾਰਾਜ ਦੇ ਕੋਲ ਖੜਾ ਸੀ ਉਸ ਵੇਲੇ।
ਵੱਡੋ ਜੋਰ ਜਾ ਮੈਂ ਕਰੰਗ ਜੋਰ ਪਾਖਾ,
ਪਰ ਮੱਝਾਂ ਦੇ ਕੰਮ ਕਰਨ ਕਰਕੇ ਪਸ਼ੂਆਂ ਦੀ ਸੇਵਾ ਕਰਨ ਕਰਕੇ ਬਾਹਾਂ ਚ ਜੋਰ ਬੜਾ ਸੀਗਾ, ਜੰਗ ਦੀ ਵਿਦਿਆ ਦਾ ਨਹੀਂ ਸੀ ਸਿੱਖਿਆ ਹੋਇਆ, ਪਰ ਇਹ ਵੀ ਕੰਮ ਕਰਨ ਕਰਕੇ ਉਹਦੇ ਡੋਲਿਆਂ ਚ ਤਾਕਤ ਸੀਗੀ। ਮੱਝਾਂ ਚੋਣੀਆਂ, ਮੱਝਾਂ ਨੂੰ ਨਹਾਉਣਾ ਧੁਆਣਾ, ਘਾਹ ਪੱਠਾ ਲਿਆਉਣਾ, ਸਾਰੀ ਸੇਵਾ ਕਰਨੀ, ਹੈ ਬੜਾ ਬਲੀ ਸੀ। ਹੱਥ ਜੋੜ ਕੇ ਕਲਗੀਧਰ ਨੂੰ ਕਹਿਣ ਲੱਗਾ,
ਦੀਜੈ ਨਾਤੇ ਆ ਗਿਆ ਮਾਂ ਮੈਂ ਅਬਲਾਕਾ,
ਕਹਿਣ ਲੱਗਾ ਮਹਾਰਾਜ ਕਲਗੀਧਰ ਪਾਤਸ਼ਾਹ ਮੈਨੂੰ ਵੀ ਆ ਗਿਆ ਦਿਓ, ਜਰਾ ਇਹਨਾਂ ਪਠਾਣਾ ਦੇ ਸਿਰ ਮੈਂ ਵੀ ਭੰਨਣੇ ਚਾਹੁੰਦਾ।
ਯਹਾਂ ਪੰਜ ਭਰਾਤਾ ਮਾਂ ਜੰਗ ਕਾਲਾ,
ਜਿੱਥੇ ਆਪ ਜੀ ਦੀ ਭੂਆ ਦੇ ਪੰਜੇ ਪੁੱਤਰ ਭਾਈ ਸੰਘੋ ਸ਼ਾਹ ਜੀਤਮਾਲ ਲੜ ਰਹੇ ਨੇ ਮੈਂ ਵੀ ਉੱਥੇ ਜਾਵਾਂ।
ਤਹਾਂ ਜਾਏ ਕੇ ਮੈਂ ਤੋ ਖਾਨ ਜਾਲਾ,
ਆ ਗਿਆ ਦਿਓ ਮੈਂ ਵੀ ਇਹਨਾਂ ਨਿਮਕ ਹਰਾਮੀ ਖਾਨਾ ਨੂੰ ਬੜਾ ਦੁੱਧ ਪਿਆਇਆ ਹੋਇਆ ਆਪ ਚੋ ਚੋ ਕੇ, ਤੇ ਮੈਂ ਇਹਨਾਂ ਦੇ ਸਿਰ ਭੰਨਣੇ ਚਾਹੁੰਦਾ ਹੁਣ।
ਅਸੀ ਦੀਨ ਬੰਦੋ ਕਹੋ ਤਾਏ ਜਾਵੋ,
ਮਾਰੇ ਹੱਸ ਪਏ ਕਲਗੀਧਰ ਪਾਤਸ਼ਾਹ। ਦੀਨ ਬੰਧੂ, ਦੀਨਾਂ ਦੇ ਗਰੀਬਾਂ ਦੇ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸੜੇ, ਗਿੱਦੜਾਂ ਦਾ ਸ਼ੇਰ ਬਣਾਉਣ ਵਾਲੇ, ਹੱਸ ਪਏ ਪਹਿਲਾਂ ਤਾਂ ਹੱਸੇ ਕਿਸ ਗੱਲ ਤੋਂ ਵੀ ਵਿਚਾਰਾ ਇਹਨੇ ਤੇ ਕਦੀ ਸੋਟਾ ਨੀ ਫੜ ਕੇ ਕਦੀ ਦੇਖਿਆ, ਇਹ ਜੰਗ ਕੀ ਕਿਵੇਂ ਕਰੇਗਾ। ਪਰ ਆਪਣੀ ਕਲਾ ਨੂੰ ਵੀ ਜਾਣਦੇ ਨੇ ਕਿ ਅਸੀਂ ਚਾਹੀਏ ਤੇ ਕੀੜੀ ਤੋਂ ਹਾਥੀ ਮਰਵਾ ਦਈਏ ਤੇ ਫੇਰ ਬੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਾਸੇ ਕਹਿੰਦੇ ਜਾ ਫਿਰ, ਜੇ ਤੂੰ ਜੰਗ ਕਰਨਾ ਤਾਂ ਜਾ ਭਾਈ,
ਤੀਰ ਤੀਕੇ ਪਤਾ ਨੰਗ ਪਲਾਵੋ,
ਮਾਰ ਵੈਰੀਆਂ ਦੀ ਛਾਤੀਆਂ ਚ ਤਿੱਖੇ ਤੀਰ,
ਸੁਨੇ ਬੈਨ ਸ਼ਰੋ ਨੰਗ ਚਲਿਓ ਚੋਪ ਸੰਗਾ।
ਗੁਰੂ ਘਰ ਦੀਆਂ ਮੱਝਾਂ ਦੀ ਸੇਵਾ ਕਰਨ ਵਾਲਾ, ਗਊਆਂ ਦੀ ਸੇਵਾ ਕਰਨ ਵਾਲਾ ਲਾਲ ਚੰਦ ਬੜੇ ਉਤਸ਼ਾਹ ਨਾਲ ਜੰਗ ਦੇ ਮੈਦਾਨ ਵੱਲ ਤੁਰ ਪਿਆ।
ਸੰਭਾਰੇ ਕੁਦੰਦਨ ਕੁਦਾਇਓ ਤੁਰੰਗਾ,
ਘੋੜੇ ਦੇ ਸਵਾਰ ਹੋ ਕੇ ਤੀਰ ਕਮਾਨ ਫੜ ਲਿਆ ਉਸਨੇ।
ਕੁਪਿਓ ਲਾਲ ਚੰਦਨ ਕੀਏ ਲਾਲ ਰੂਪੰ,
ਇਹ ਪੰਕਤੀ ਦਸਵੇਂ ਪਾਤਸ਼ਾਹ ਦੀ ਆਪਣੀ ਲਿਖੀ ਹੋਈ ਹੈ। ਕੁਪਿਓ ਲਾਲ ਚੰਦਨ ਕੀਓ ਲਾਲ ਰੂਪੰ, ਭਾਈ ਸੰਤੋਖ ਸਿੰਘ ਨੇ ਉਹ ਪੰਕਤੀ ਇੰਨ ਬਿੰਨ ਇੱਥੇ ਲਿਆਂਦੀ ਹੈ, ਪਰ ਇਹ ਪੰਕਤੀ ਬਚਿੱਤਰ ਨਾਟਕ ਦੇ ਵਿੱਚ ਹੈ, ਮਹਾਰਾਜ ਦੀ ਆਪਣੀ ਬਾਣੀ ਵਿੱਚ ਹੈ। ਹਜ਼ੂਰ ਲਿਖਦੇ ਨੇ ਕੁਪਿਓ ਲਾਲ ਚੰਦਨ ਕੀਓ ਲਾਲ ਰੂਪੰ, ਕਹਿੰਦੇ ਲਾਲ ਚੰਦ ਗੁੱਸੇ ਚ ਆ ਗਿਆ, ਅੱਖਾਂ ਚ ਲਹੂ ਉਤਰ ਆਇਆ ਉਹਦੇ, ਉਹਦਾ ਚਿਹਰਾ ਲਾਲੋ ਲਾਲ ਹੋ ਗਿਆ ਤੇ ਉਹ ਵੈਰੀ ਵੱਲ ਤੀਰਾਂ ਦੀ ਵਰਖਾ ਕਰਨ ਲੱਗਾ।
ਜਿਨੈ ਗੰਜਿਆਂ ਗਰਭ ਸਿੰਘ ਅਨੂਪੰ,
ਇਹ ਵੀ ਪੰਕਤੀ ਦਸਵੇਂ ਪਾਤਸ਼ਾਹ ਦੀ ਨਾਲ ਲੱਗਦੀ, ਦੋਵੇਂ ਇਕੱਠੀਆਂ ਆਈਆਂ ਨੇ ਵਿਚਿੱਤਰ ਨਾਟਕ। ਜਿਹਨੇ ਸ਼ੇਰਾਂ ਦਾ ਕਹਿੰਦੇ ਹੰਕਾਰ ਤੋੜ ਦਿੱਤਾ, ਜਿਹਨੂੰ ਗੰਜਿਓ ਗਰਭ ਸਿੰਘ ਅਨੂਪੰ, ਸ਼ੇਰਾਂ ਦਾ ਹੰਕਾਰ ਤੋੜ ਦਿੱਤਾ, ਮੱਝਾਂ ਚਾਰਨ ਵਾਲੇ ਨੇ, ਗਊਆਂ ਪਾਲਣ ਵਾਲੇ ਨੇ, ਉਹ ਜਿਹੜੇ ਪਠਾਨ ਸੀ ਉਹ ਸ਼ੇਰਾਂ ਵਰਗੇ ਸੀਗੇ, ਤੇ ਉਹਨਾਂ ਦਾ ਹੰਕਾਰ ਤੋੜਨਾ, ਉਹਨਾਂ ਨੂੰ ਮਾਰਨਾ, ਇਹ ਵਿਚਾਰੇ ਦੇ ਵੱਸ ਦੀ ਕਿੱਥੇ ਸੀ ਗੱਲ। ਪਰ ਇਹੀ ਹੈ, ਗਿੱਦੜੋਂ ਸੇ ਮੈਂ ਸ਼ੇਰ ਬਣਾਊ, ਸਵਾ ਲੱਖ ਸੇ ਇੱਕ ਲੜਾਊਂ, ਚਿੜੀਓ ਸੇ ਮੈਂ ਬਾਜ ਤੁੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਹਾਂਜੀ,
ਜਹਾਂ ਸ਼ਾਹ ਸੰਗੋ ਖਰੋ ਤੀਰ ਮਾਰੈ,
ਜਿੱਥੇ ਗੁਰੂ ਸਾਹਿਬ ਜੀ ਦੀ ਭੂਆ ਦਾ ਪੁੱਤ ਸੰਗੋ ਸ਼ਾਹ ਵੈਰੀ ਤੇ ਤੀਰਾਂ ਦੀ ਵਰਖਾ ਕਰ ਰਿਹਾ ਸੀ,
ਤਹਾਂ ਹੋਏ ਆ ਗਏ ਪਠਾਨੰਗ ਬੰਗਾਰੈ,
ਉੱਥੇ ਲਾਲ ਚੰਦ ਵੀ ਜਾ ਗੱਜਿਆ ਤੇ ਆਪਣੇ ਤਿੱਖੇ ਤੀਰ ਵੈਰੀ ਦੀ ਛਾਤੀ ਚ ਸਿਨਣ ਲਗਾ
ਬੜੇ ਓਜ ਤੇ ਬੋਲੇ ਤੇ ਸੁਣਾਇਓ
ਪਰ ਲਾਲ ਚੰਦ ਨੇ ਬੜੀ ਭਰਮੀ ਗਰਜਵੀ ਆਵਾਜ਼ ਵਿਚ ਵੈਰੀ ਨੂੰ ਲਲਕਾਰਿਆ
ਮਨੋ ਮ੍ਰਿਗ ਪੁੰਜਨ ਮੈਂ ਸ਼ੇਰ ਆਇਓ
ਏਦਾਂ ਲਾਲ ਚੰਦ ਗਰਜਿਆ ਜਿਵੇਂ ਕਹਿੰਦੇ ਮਿਰਗਾਂ ਦੇ ਝੁੰਡ ਚ ਸ਼ੇਰ ਬੱਬਰ ਗੱਜਦਾ ਹੈ
ਭਯੋ ਕੋਪ ਤੇ ਲਾਲ ਰੰਗੰ ਸਰੀ ਰੰਗ
ਤਾਂ ਹੀ ਲਿਖਿਆ ਨਾ ਕੀ ਉਹ ਲਾਲ ਰੂਪੰ ਕਹਿੰਦੇ ਗੁੱਸੇ ਨਾਲ ਉਹਦੇ ਸਰੀਰ ਦਾ ਲਾਲ ਰੰਗ ਹੋ ਗਿਆ ਉਹਦੀਆਂ ਅੱਖਾਂ ਚ ਵੀ ਲਾਲ ਲਹੂ ਉਤਰ ਆਇਆ ਤੇ ਉਹਦਾ ਚਿਹਰਾ ਇੰਜ ਸੀ ਜਿਵੇਂ ਬੱਬਰ ਸ਼ੇਰ ਭਿਆਨਕ ਰੂਪ ਧਾਰ ਕੇ ਆਇਆ ਹੁੰਦਾ ਹੈ
ਗੋਲਿਆਂ
ਚ ਵੀ ਬਲ ਸੀ ਤੇ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਵੀ ਹੋ ਗਈ ਉਹ ਕਮਾਨ ਨੂੰ ਕੰਨਾਂ ਦੇ ਖਿੱਚ ਕੇ ਛੱਡਦਾ ਸੀ ਤੀਰ
ਗਿਰੇ ਖਾਨ ਕੇ
ਉਹਨੇ ਜਦੋਂ ਤੀਰ ਮਾਰੇ ਨਾ ਕਈ ਖਾਨਾਂ ਦੀਆਂ ਛਾਤੀਆਂ ਵਿੰਨ ਕੇ ਰੱਖ ਦਿੱਤੀਆਂ ਘੋੜੇ ਖਾਲੀ ਹਿਣਕਦੇ ਤੇ ਖਾਨਾਂ ਦੀਆਂ ਲਾਸ਼ਾਂ ਧਰਤੀ ਤੇ ਲਟਕਦੀਆਂ
ਉਵਰ ਤੇ ਬੀਰਾਂ ਫੋਰੇ
ਪਾਸਿਆਂ ਨੂੰ ਤੀਰ ਗੋਲੀਆਂ ਦਾ ਮੀਂਹ ਵਸ ਰਿਹਾ ਸੀ ਦੋਵਾਂ ਪਾਸਿਆਂ ਦੇ ਸੂਰਮਿਆਂ ਦੇ ਸਰੀਰ ਵਿੰਨੇ ਜਾ ਰਹੇ ਸਨ
ਜਲੀ ਲੋ ਧਾਰਾ ਕਰੇ ਮਾਰ ਮਾਰ
ਲੋਹੇ ਤੇ ਲੋਹਾ ਖੜਕ ਰਿਹਾ ਸੀ ਮਾਰੋ ਮਾਰ ਮਚੀ ਹੋਈ ਸੀ
ਹਿਰਦੇ ਭੂਲ ਕੇ ਤੋ ਚਲੇ ਤਰਾਸ ਧਾਰੰਗ
ਬੜੇ ਬੜੇ ਸੂਰਮੇ ਮੈਦਾਨ ਨੇ ਜੰਗ ਚ ਡਰ ਕੇ ਭੱਜ ਰਹੇ ਸਨ
ਕੁਪਿਓ ਮਹਾਰੀ ਚੰਦ ਜੋਧਾ ਬਡੇਰਾ
ਗੁਰੂ ਸਾਹਿਬ ਦੀ ਭੂਆ ਦਾ ਦੂਸਰਾ ਪੁੱਤਰ ਮਹਾਰੀ ਚੰਦ ਬੜਾ ਸੂਰਮਾ ਵੀਰ ਦਾਸ ਵਿਚ ਰੰਗਿਆ ਵੈਰੀ ਦੇ ਤੀਰਾਂ ਗੋਲੀਆਂ ਦਾ ਮੀਂਹ ਵਰਾ ਰਿਹਾ ਸੀ
ਪਰਵੇਸ਼ ਰੂਪੂ ਸੈਨ ਮੈਂ ਸਰਬਹੀਰਾ
ਮਹਾਰੀ ਚੰਦ ਵੈਰੀ ਦਲਾਂ ਦੇ ਵਿਚ ਵੜ ਕੇ ਇੰਜ ਲੜ ਰਿਹਾ ਸੀ ਜਿਵੇਂ ਮਿਰਗਾਂ ਦੇ ਝੁੰਡ ਵਿਚ ਬੱਬਰ ਸ਼ੇਰ ਫਿਰਦਾ ਹੋਵੇ
ਮਹਾ ਤੇਜ ਘੋੜਾ ਬੜੇ ਉਹ ਬੀਚ ਜਾਏ
ਤੇਜ ਫੁਰਤੀਲਾ ਘੋੜਾ ਸੀ ਮਹਾਰੀ ਚੰਦ ਦਾ ਪੈਰ ਜ਼ਮੀਨ ਤੇ ਨਹੀਂ ਸੀ ਲਾਂਦਾ ਬਿਜਲੀ ਜਿਵੇਂ ਆਕਾਸ਼ ਵਿਚ ਕਦੀ ਇਧਰ ਲਿਸ਼ਕਦੀ ਹੈ ਕਦੀ ਉਹ ਜਾ ਉਹ ਲਿਸ਼ਕਦੀ ਹੈ ਏਦਾਂ ਉਹਦਾ ਘੋੜਾ ਮੈਦਾਨ ਨੇ ਜੰਗ ਚ ਲਿਸ਼ਕਦਾ ਫਿਰਦਾ ਸੀ
ਅਤੇ ਇੱਕ ਦੋ ਖਾਨ ਭੂਮੈ ਗਿਰਾਏ
ਜਿਹੜਾ ਉਹਦੇ ਸਾਹਮਣੇ ਆਇਆ ਉਹਨੇ ਤੇਗ ਦੀ ਧਾਰ ਲੰਘਾ ਦਿੱਤਾ ਬੜੇ ਖਾਨ ਬਹਾਦਰ ਮਾਰੇ
ਚਹੋ ਤੇ ਖਾਨ ਮਾਨੰਕ ਮਾਨਾ
ਕਹਿੰਦੇ ਬਹੁਤ ਸਾਰੇ ਤੀਰ ਮਾਰੀ ਚੰਦ ਨੂੰ ਵੀ ਲੱਗੇ
ਸੰਭਾਰੇ ਪ੍ਰਹਾਰ ਮਾ ਤਨ ਤਾਨਾ
ਕਹਿੰਦੇ ਉਹਨੂੰ ਤੀਰ ਮਾਰ ਦੇਵੇ ਇਹਨੂੰ ਮਾਰੀਏ ਪਰ ਉਹ ਗੁਰੂ ਕਾ ਯੋਧਾ ਇੰਨੀ ਤੇਜ ਘੋੜੇ ਨੂੰ ਚਲਾਉਂਦਾ ਸੀ ਘੋੜੇ ਦੀ ਉਹਨੂੰ ਵਿਦਿਆ ਹੁੰਦੀ ਸੀ ਕਿ ਵੈਰੀ ਦੇ ਤੀਰਾਂ ਤੋਂ ਪਹਿਲਾਂ ਹੀ ਜੋ ਤੀਰ ਆਉਂਦਾ ਸੀ ਉਹਦਾ ਘੋੜਾ 10 ਕਦਮ ਅੱਗੇ ਲੰਘ ਚੁੱਕਾ ਹੁੰਦਾ ਸੀ ਇੰਨੀ ਫੁਰਤੀ ਸੀ ਉਹਦੇ ਵਿੱਚ ਹਾਂਜੀ
ਹਯੰਕੀ ਚਲਾਕੀ ਤੈ ਉੱਤ ਜਾਵੇ
ਘੋੜੇ ਦੀ ਚਲਾਕੀ ਦੇ ਨਾਲ ਫੁਰਤੀ ਦੇ ਨਾਲ ਸੱਜੇ ਖੱਬੇ ਅੱਗੇ ਪਿੱਛੇ ਜਾਂਦਾ ਸੀ
ਰਿਪੂ ਕਾਵ ਕੋ ਦੇਖ ਸ਼ੀਘਰੰਗ ਬਚਾਵੇ
ਵੈਰੀ ਦੇ ਆਉਂਦੇ ਹੋਏ ਸ਼ਸਤਰਾਂ ਦੇ ਵਾਰਾਂ ਨੂੰ ਸ਼ੀਘਰਤਾ ਨਾਲ ਬਚਾ ਲੈਂਦਾ ਸੀ
ਰਿਓ ਬੀਚ ਖਾਨੰਗ ਰੰਗ ਰੰਗ ਰੁਜਿਓ
ਵੀਰ ਰੰਗ ਦੇ ਵਿੱਚ ਵੀਰ ਰਸ ਦੇ ਰੰਗ ਵਿੱਚ ਰੰਗਿਆ ਹੋਇਆ ਮਾਰੀ ਚੰਦ ਖਾਨਾਂ ਦੇ ਘੇਰੇ ਚ ਘਿਰ ਗਿਆ
ਪਯੋ ਸਮੇ ਤੋ ਚਟਾ
ਮਾਰੀ ਚੰਦ ਦਾ ਸਾਹਮਣਾ ਕੌਣ ਕਰੇ ਜਿਹੜਾ ਸਾਹਮਣੇ ਆਵੇ ਉਹਨੂੰ ਝਟਕ ਦਿੰਦਾ ਸੀ
ਉਹ ਸੰਗੋ ਰੁਕਿਓ ਪ੍ਰਾਤ ਇੱਕ
ਵੱਡੇ ਭਾਈ ਨੇ ਵੇਖਿਆ ਸੰਗੋ ਸ਼ਾਹ ਨੇ ਮੇਰਾ ਛੋਟਾ ਭਾਈ ਦੁਸ਼ਮਣ ਦੇ ਘੇਰੇ ਚ ਆ ਗਿਆ ਹੈ
ਕਤੰਗ ਪ੍ਰਹਾਰਾ ਪੱਠਾ ਨੰਗ ਅਰੇ ਕੋ
ਜਿੱਥੇ ਮਾਰੀ ਚੰਦ ਘਿਰ ਗਿਆ ਉਸ ਜਗ੍ਹਾ ਦਾ ਨਿਸ਼ਾਨਾ ਲੈ ਕੇ ਭਾਈ ਸੰਗੋ ਸ਼ਾਹ ਤੇ ਲਾਲ ਚੰਦ ਤੀਰ ਮਾਰਨ ਲੱਗ ਪਏ ਵੀ ਇਹ ਪਠਾਨ ਕਿਤੇ ਨੇੜੇ ਨਾ ਲੱਗ ਜਾਣ ਕੱਲੇ ਦੇ ਕੱਲੇ ਨੂੰ ਮਾਰ ਨਾ ਦੇਣ ਸੋ ਉਥੇ ਸਾਰਿਆਂ ਦਾ ਧਿਆਨ ਹੋ ਗਿਆ ਵੀ ਹੁਣ ਮਾਰੀ ਚੰਦ ਨੂੰ ਬਚਾਈਏ
ਲੀਏ ਸੈਨ ਕੋ ਸੰਗ ਹੇਲਾ ਸੁਕਾਲਾ
ਸੰਗੋ ਸ਼ਾਹ ਨੇ ਗੁਰੂ ਕੇ ਸਿੱਖਾਂ ਚੋਣਵਿਆਂ ਯੋਧਿਆਂ ਦੀ ਫੌਜ ਲੈ ਕੇ ਹੱਲਾ ਕੀਤਾ
ਛੁੱਟੇ ਤੀਰ ਗੋਰੀ ਨੋ ਰੰਗ ਮਿਸਾਲਾ
ਬੜਾ ਰੌਲਾ ਪਾਉਂਦੇ ਗੋਲੀਆਂ ਦਾ ਮੀਂਹ ਬਣਾਉਂਦੇ ਉਧਰ ਵਧੇ ਤਾਂ ਕਿ ਮਾਰੀ ਚੰਦ ਦਾ ਹੌਸਲਾ ਬੁਲੰਦ ਰਵੇ ਤੇ ਪਠਾਨ ਉਹਨੂੰ ਮਾਰ ਨਾ ਸਕਣ
ਕਿਤੇ ਖਾਨ ਮਾਰੇ ਕਿਤੇ ਭੱਜ ਚਾਲੇ
ਕਿਤੇ ਖਾਨ ਸਿੱਖਾਂ ਦੇ ਹੱਥੋਂ ਮਾਰੇ ਗਏ ਤੇ ਕਿਤੇ ਭੱਜ ਗਏ
ਮਿਲਿਓ ਮਹਾਰੀ ਚੰਦ ਆਪਾ ਸੰਭਾਲੇ
ਮਾਰੀ ਚੰਦ ਸੰਭਲ ਗਿਆ ਭਾਵੇਂ ਘਿਰਿਆ ਹੋਇਆ ਸੀ ਚਾਰੇ ਪਾਸਿਓ ਪਰ ਗੁਰੂ ਕੇ ਸਿੱਖਾਂ ਨੇ ਜਾ ਕੇ ਉਹਨੂੰ ਘੇਰੇ ਚੋਂ ਕੱਢ ਲਿਆ
ਦੋਵੇਰਾ ਅਲਪ ਕਾਵ ਹੈ ਕੋ ਲਗੇ ਮਿਲਿਓ ਚਮੂ ਮੈਂ ਆਏ
ਮਾਰੀ ਚੰਦ ਦੇ ਘੋੜੇ ਨੂੰ ਛੋਟੇ ਛੋਟੇ ਕਈ ਜ਼ਖਮ ਲੱਗੇ ਕਈ ਝਰੀਟਾਂ ਵੱਜੀਆਂ ਪਰ ਗੁਰੂ ਦੀ ਕਿਰਪਾ ਨਾਲ ਉਹ ਜਿਉਂਦਾ ਜਾਗਦਾ ਦੁਸ਼ਮਣ ਦੇ ਘੇਰੇ ਚੋਂ ਨਿਕਲ ਕੇ ਆਪਣੇ ਸਾਥੀਆਂ ਚ ਰਲ ਗਿਆ।
ਮਾਰ ਪਠਾਨ ਕੋ ਤਬੈ ਪ੍ਰਥਮ ਫਤਿਹ ਕੋ ਪਾਏ।
ਮਾਨੋ ਪਹਿਲਾ ਮੋਰਚਾ ਫਤਿਹ ਕਰ ਲਿਆ, ਬਹੁਤ ਸਾਰੇ ਪਠਾਨ ਮਾਰ ਦਿੱਤੇ, ਇਸ ਲੜਾਈ ਦਾ ਪਹਿਲਾ ਹੱਲਾ ਸਿੱਖਾਂ ਨੇ ਜਿੱਤ ਲਿਆ।
ਬਹੁਲ ਥਿਰੇ ਸਨ ਮੁਕੇ ਅਤੇ ਗਨ ਗੋਰੀ ਅਰਬਾਨ।
ਪਠਾਨ ਇਕੱਠੇ ਹੋਏ, ਫੇਰ ਤੀਰ ਗੋਲੀਆਂ ਚਲਾਣ ਲੱਗੇ ਪਰਾ ਬੰਨ ਕੇ।
ਦੋਹੋਂ ਦੀ ਚਿੰਤੇ ਛੁੱਟਣ ਲੱਗੇ ਹੋਣ ਲੱਗਿਓ ਕਮਸਾਨ।
ਦੋਹਾਂ ਪਾਸਿਆਂ ਤੋਂ ਫੇਰ ਤੀਰ ਗੋਲੀਆਂ ਚੱਲਣ ਲੱਗੇ, ਫੇਰ ਕਮਸਾਨ ਦਾ ਜੰਗ ਹੋਣ ਲੱਗਾ। ਉਮਰ ਲੱਥੇ ਜੋਧੇ ਮਾਰੂ ਵੱਜਿਆ, ਬੱਦਲ ਜੋ ਮਹਿਖਾ ਸੁਰ ਰਣ ਵਿਚ ਗੱਜਿਆ। ਇੰਦਰ ਜਿਹਾ ਜੋਧਾ ਮੈਥੋਂ ਭੱਜਿਆ, ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ। ਵੱਜੇ ਢੋਲ ਨਗਾਰੇ ਦਾ ਮੁਕਾਬਲਾ, ਜੋ ਮਹਾਰਾਜ ਦਸਵੇਂ ਪਾਤਸ਼ਾਹ ਨੇ ਚੰਡੀ ਦੀ ਵਾਰ ਦੇ ਵਿਚ ਜੰਗ ਦਾ ਨਕਸ਼ਾ ਬੰਨਿਆ, ਉਹ ਪੰਘਾਣੀ ਦੇ ਜੰਗ ਦੇ ਵਿਚ ਪ੍ਰਤੱਖ ਵਰਤ ਰਿਹਾ ਹੈ।
ਇਕ ਦੋਏ ਅਤੇ ਪਠਾਨ ਰਣ ਹੁਣ ਆਇਓ ਸਵਧਾਨ।
ਮਹਾਰਾਜ ਦੀ ਭੂਆ ਦਾ ਪੁੱਤਰ ਮਾਰ ਚੰਦ ਚੰਗੇ ਚੰਗੇ ਯੋਧਿਆਂ ਨੂੰ ਮਾਰ ਕੇ ਪਠਾਣਾ ਨੂੰ ਫੇਰ ਆਪਣੇ ਟਿਕਾਣੇ ਤੇ ਆ ਗਿਆ।
ਦੇਖ ਸਭੈ ਬਿਸਮੈ ਰੇ ਗਯੋ ਬੀਚ ਤੇ ਜਾਨ।
ਜਦੋਂ ਉਹਨਾਂ ਨੂੰ ਵੇਖਿਆ ਕਿ ਸਾਡੇ ਚੰਗੇ ਚੰਗੇ ਯੋਧੇ ਮਾਰ ਕੇ ਸਾਡੇ ਘੇਰੇ ਚੋਂ ਫਿਰ ਨਿਕਲ ਗਿਆ ਸਾਬਤ, ਉਹਨਾਂ ਨੂੰ ਬੜਾ ਇਸ ਗੱਲ ਦਾ ਅਹਿਸਾਸ ਹੋਇਆ, ਗੁੱਸਾ ਚੜਿਆ, ਜਿੱਤ ਸਮਝੀ ਉਹਨਾਂ ਨੇ। ਫਿਰ ਉਹ ਉਸ ਗੱਲ ਦਾ ਬਦਲਾ ਲੈਣ ਲਈ ਗੁਰੂ ਕੇ ਸਿੱਖਾਂ ਤੇ ਲਗਾਤਾਰ ਤੀਰਾਂ ਗੋਲੀਆਂ ਦਾ ਮੀਂਹ ਬਰਾਣ ਲੱਗੇ। ਹੁਣ ਜੰਗ ਸ਼ੁਰੂ ਹੋ ਗਿਆ ਸਾਧ ਸੰਗਤ ਜੀ। ਇਸ ਜੰਗ ਦੇ ਵਿਚ ਮਹਾਰਾਜ ਦੇ ਸੂਰਬੀਰ ਯੋਧੇ ਪੀਰ ਬੁੱਧੂ ਸ਼ਾਹ ਜੀ ਦੇ ਪੁੱਤਰਾਂ ਚੋਂ ਇਕ ਪੁੱਤਰ ਪਹਿਲਾਂ ਉਹਨੇ ਸ਼ਹੀਦੀ ਪਾਈ। ਗੁਰੂ ਸਾਹਿਬ ਦੇ ਸਿੱਖ ਵੀ ਸ਼ਹੀਦ ਹੋਏ ਨੇ, ਭਾਈ ਸੰਗੋ ਸ਼ਾਹ ਦੀ ਸ਼ਹੀਦੀ ਹੋਣੀ ਹੈ, ਭਾਈ ਜੀਤਮਲ ਜੀ ਦੀ ਸ਼ਹੀਦੀ ਹੋਣੀ ਹੈ, ਦੋ ਭਾਈ ਮਹਾਰਾਜ ਦੇ ਕਲਗੀਧਰ ਪਾਤਸ਼ਾਹ ਦੀ ਭੂਆ ਦੇ ਪੁੱਤਰ ਇਸ ਜੰਗ ਵਿਚ ਸ਼ਹੀਦ ਹੋਏ। ਸ਼ਹੀਦ ਭਾਈ ਮਨੀ ਸਿੰਘ ਜੀ ਹੋਰਾਂ ਦੇ ਭਰਾਈ, ਇਹ 12 ਭਰਾ ਹੋਏ ਭਾਈ ਮਨੀ ਸਿੰਘ ਜੀ, ਉਨ੍ਹਾਂ ਦੇ ਵਿਚੋਂ ਇਕ ਭਾਈ ਉਥੇ ਸ਼ਹੀਦ ਹੋਏ। ਸਾਧ ਸੰਗਤ ਜੀ ਹੋਰ ਬੜੇ ਬੜੇ ਸੂਰਮੇ ਗੁਰੂ ਕੇ ਸਿੱਖ ਉਥੇ ਸ਼ਹੀਦ ਹੋਏ, ਤੇ ਪਠਾਣਾ ਦੇ ਵਿਚੋਂ ਕਾਲੇ ਖਾਂ ਨੂੰ ਛੱਡ ਕੇ ਜਿਹੜੇ ਤਿੰਨ ਨਿਮਕ ਹਰਾਮੀ ਹੋ ਗਏ, ਕਾਲੇ ਖਾਂ ਗੁਰੂ ਘਰ ਦਾ ਨਿਮਕ ਖਾ ਕੇ ਉਹਨੇ ਹਰਾਮ ਨਹੀਂ ਕੀਤਾ, ਮਹਾਰਾਜ ਨੇ ਉਹਨੂੰ ਆਪਣੇ ਪਿੰਡ ਭੇਜ ਦਿੱਤਾ ਸੀ। ਹਯਾਤ ਖਾਂ, ਨਜਾਵਤ ਖਾਂ ਤੇ ਭੀਖਨ ਖਾਂ ਵੀ ਮਾਰੇ ਗਏ। ਰਾਜਾ ਹਰੀ ਚੰਦ ਵੀ ਗੁਰੂ ਸਾਹਿਬ ਕਲਗੀਧਰ ਦੇ ਹੱਥੋਂ ਮਾਰਿਆ ਗਿਆ, ਕਿਉਂਕਿ ਉਹਨੇ ਮਹਾਰਾਜ ਦੀ ਭੂਆ ਦੇ ਪੁੱਤਰ ਜੀਤਮਲ ਨੂੰ ਸ਼ਹੀਦ ਕੀਤਾ ਸੀ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਇਹ ਜੰਗ ਪੰਘਾਣੀ ਦਾ ਲੜ ਰਹੇ ਹੈ। ਕਥਾ ਅੱਜ ਆਰੰਭ ਹੋ ਚੁੱਕੀ ਹੈ ਮੈਦਾਨੇ ਜੰਗ ਦੀ, ਆਉਣ ਵਾਲੇ ਦਿਨਾਂ ਵਿਚ ਆਪਾਂ ਇਹ ਸਰਵਣ ਕਰਨੀ ਹੈ। ਕਲਗੀਧਰ ਪਾਤਸ਼ਾਹ ਨੇ ਲਗਭਗ ਵੱਡੀਆਂ ਛੋਟੀਆਂ 14 ਜੰਗਾਂ ਲੜੀਆਂ ਹਨ, ਬੜੇ ਬੜੇ ਵੱਡੇ ਯੁੱਧ ਹੋਏ ਨੇ। ਸਭ ਤੋਂ ਪਹਿਲਾ ਯੁੱਧ ਪੰਘਾਣੀ ਦਾ ਹੋਇਆ ਹੈ। ਸਾਧ ਸੰਗਤ ਜੀ ਪੰਘਾਣੀ ਦਾ ਜੰਗ ਕਲਗੀਧਰ ਪਾਤਸ਼ਾਹ ਨੇ ਜਿੱਤਿਆ ਹੈ, ਤੇ ਆਪਣੀ ਬਾਣੀ ਚ ਬਚਨ ਕਹੇ ਨੇ, ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ। ਅਕਾਲ ਪੁਰਖ ਦੀ ਕਿਰਪਾ ਨਾਲ ਇਹ ਜੰਗ ਜਿੱਤਿਆ ਗਿਆ। ਅਖੀਰਲੇ ਜੰਗ ਸਾਧ ਸੰਗਤ ਜੀ ਮੁਕਤਸਰ ਸਾਹਿਬ ਦੀ ਧਰਤੀ ਤੇ, ਉਹ ਵੀ ਕਲਗੀਧਰ ਪਾਤਸ਼ਾਹ ਨੇ ਜਿੱਤਿਆ। 14 ਦੀਆਂ 14 ਜੰਗਾਂ ਚ ਮਹਾਰਾਜ ਦੀ ਫਤਿਹ ਹੋਈ ਹੈ, ਇਕ ਵੀ ਜੰਗ ਕਲਗੀਧਰ ਪਾਤਸ਼ਾਹ ਹਾਰੇ ਨਹੀਂ ਹਨ। ਤੇ ਜੇ ਚਮਕੌਰ ਦਾ ਜੰਗ ਦੁਨੀਆਂ ਦੇ ਇਤਿਹਾਸ ਚ ਬਿਲਕੁਲ ਵੱਖਰੇ ਢੰਗ ਦਾ ਜੰਗ ਸੀਗਾ, ਕਿ 40 ਸਿੰਘ 10 ਲੱਖ ਦਾ ਮੁਕਾਬਲਾ ਕਰ ਰਹੇ ਸਨ, ਉਹ ਵੀ ਇੰਨੀ ਬਹਾਦਰੀ ਨਾਲ ਜਿੱਤਿਆ ਹੈ। ਜਿੱਤਣ ਦਾ ਤੇ ਹਾਰਨ ਦਾ ਇਹ ਨਿਰਣਾ ਹੈ, ਜੇ ਗੁਰੂ ਕਲਗੀਧਰ ਪਾਤਸ਼ਾਹ ਦਾ ਇਕ ਵੀ ਸਿੰਘ ਵੈਰੀ ਦੇ ਸਾਹਮਣੇ ਹਥਿਆਰ ਸੁੱਟ ਦਿੰਦਾ, ਆਤਮ ਸਮਰਪਣ ਕਰ ਦਿੰਦਾ, ਜਾਂ ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਦੀ ਕੋਈ ਕਮਜ਼ੋਰੀ ਦਿਖਾਉਂਦੇ ਤਾਂ ਹਾਰ ਹੁੰਦੀ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਜੰਗ ਵਿਚੋਂ ਸਾਬਤ ਨਿਕਲ ਕੇ ਔਰੰਗਜ਼ੇਬ ਨੂੰ ਚਿੱਠੀ ਲਿਖੀ, ਜਫ਼ਰਨਾਮਾ। ਔਰ ਜਫ਼ਰਨਾਮਾ ਕੌਣ ਲਿਖਦਾ? ਜਿਹੜਾ ਜਿੱਤਿਆ ਹੋਵੇ। ਜਿੱਤਣ ਵਾਲਾ ਹਾਰਨ ਵਾਲੇ ਵੱਲ ਲਿਖਦਾ, ਵੀ ਤੂੰ ਹਾਰ ਗਿਆ ਬਈ, ਹੁਣ ਤੂੰ ਮੇਰੀ ਈਨ ਮੰਨ ਲੈ। ਕਲਗੀਧਰ ਪਾਤਸ਼ਾਹ ਨੇ, ਉਹ ਵੀ ਵੱਡਾ ਦੁਨੀਆਂ ਦਾ ਸਭ ਤੋਂ ਜੰਗ ਸੀ, ਭਾਵੇਂ ਉਹਦੇ ਚ ਆਪਣੇ ਜਿਗਰ ਦੇ ਟੋਟੇ ਸ਼ਹੀਦ ਹੋ ਗਏ, ਪਿਆਰੇ ਪਿਆਰੇ ਸਿੰਘ ਅੱਖਾਂ ਸਾਹਮਣੇ ਸ਼ਹੀਦ ਹੋ ਗਏ, ਪਰ ਦੁਸ਼ਮਣ ਨੇ ਵੀ ਲੋਹਾ ਮੰਨ ਲਿਆ ਕਿ ਇਹ 40 ਸਿੰਘ ਜਿੱਤ ਗਏ ਤੇ 10 ਲੱਖ ਉਹਨਾਂ ਦੇ ਸਾਹਮਣੇ ਹਾਰ ਗਏ। ਇਹ ਕਲਗੀਧਰ ਪਾਤਸ਼ਾਹ ਦਾ ਵਿਸ਼ਾਲ ਮਹਾਨ ਇਤਿਹਾਸ गुरु खालसा जी आप सरवण करना है। सो गुरद्वारा श्री दुख निवारण साहब विखे जो महान गुरबाणी का महान वड्डा समागम श्री गुरु ग्रंथ साहब जी के पाठ बोध का चल रहा है, संगतां हाजरियां भर रही ने, लगभग रोज 800-900 संगत बैठती है, गुरबाणी का पाठ संगतां पोथियां तो शुद्ध संथिया लै रही ने। भाई जिन्हां नूं समा है वो जरूर आओ, क्योंकि यह समा बार बार नहीं बनता, बहुत औखा होके ये समागम एहो जे जुड़ते ने। सो सात संगत जी समा सवेरे 9 to 12 फिर 12:30 तो 3 बजे तक अद्धे घंटे की ही ब्रेक रखी है, क्योंकि शहर दी संगतां एक बार आके कट्ठा ही वो कहिंदे करके जाना, फिर दोबारा वापस आया नहीं जाता। इस तरह का प्रोग्राम उलीकिया गया है, चल रहा है। अज 346 अंग तक गौड़ी राग की संपूर्णता हो गई, कल आसा राग शुरू होना है। संगतां हाजरियां भर के बाणी की सुध संथिया लैण, अपना जीवन सफला बनाण। वाहेगुरु वाहे गुरु, वाहेगुरु वाहे गुरु,
वाहेगुरु वाहे गुरु, वाहे गुरु, वाहे गुरु।